ਤਪੇ ਸਮਦਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਨੌਵੇਂ ਪਾਤਸ਼ਾਹ ਧਰਮ ਧੁਰ ਅੰਦਰ ਤਿਆਗ ਔਰ ਵੈਰਾਗ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਵਾਹਿ ਪ੍ਰਗਟਿਓ ਮਰਦ ਅਗੰਬੜਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲ। ਐਸੇ ਮਹਾਨ ਸਤਿਗੁਰੂ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਸੰਗੁਰੂ ਭਾਈ ਭਾਈ
ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੁਰਹਾਨਪੁਰ ਤੋਂ ਚਾਲਾ ਪਾਇਆ ਹੈ ਔਰ ਬੁਰਹਾਨਪੁਰ ਤੋਂ ਚੱਲ ਕੇ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਸ਼ਹਿਰ ਪਹੁੰਚੇ ਨੇ। ਨਾਂਦੇੜ ਨਗਰ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ ਹੈ। ਜਿਸ ਜਗ੍ਹਾ ਤੇ ਜਿਸ ਸਥਾਨ ਤੇ ਪਾਤਸ਼ਾਹ ਜੀ ਨੇ ਮੁਕਾਮ ਕੀਤਾ ਸਤਿਗੁਰਾਂ ਨੇ ਬਚਨ ਕੀਤਾ ਇਹ ਸਾਡੀ ਜਗ੍ਹਾ ਹੈ। ਉਸੇ ਨਗਰ ਨਾਂਦੇੜ ਦਾ ਰਹਿਣ ਵਾਲਾ ਇਕ ਮੁਗਲ ਉਸਨੇ ਦਾਅਵਾ ਕੀਤਾ ਕਿ ਜਗ੍ਹਾ ਮੇਰੀ ਹੈ ਔਰ ਹੁਣ ਦੀ ਨੀ ਮੇਰੇ ਪਿਓ ਦਾਦਿਆਂ ਦੇ ਸਮੇਂ ਦੀ ਸਾਡੀ ਪੁਸ਼ਤੈਨੀ ਜਗ੍ਹਾ ਹੈ। ਕਲਗੀਧਰ ਜੀ ਨੇ ਕਿਹਾ ਭਾਈ ਇਹ ਜਗ੍ਹਾ ਸਾਡੀ ਹੈ। ਇਹ ਗੱਲ ਬਾਦਸ਼ਾਹ ਬਹਾਦਰ ਸ਼ਾਹ ਕੋਲ ਪਹੁੰਚੀ। ਬਹਾਦਰ ਸ਼ਾਹ ਨੇ ਸੁਣ ਕੇ ਨਿਰਣਾ ਕਰਨ ਵਾਸਤੇ ਕਿ ਸਤਿਗੁਰੂ ਜੀ ਵੀ ਝੂਠ ਨਹੀਂ ਕਹਿ ਸਕਦੇ ਪਰ ਉਹ ਮੁਗਲ ਕਹਿ ਰਿਹਾ ਸਾਰਾ ਨਗਰ ਉਹਦੇ ਵਾਸਤੇ ਉਗਾਹੀ ਭਰਦਾ ਹੈ। ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਸਾਰੀ ਧਰਤੀ ਤੁਹਾਡੀ ਹੈ ਪਰ ਕਿਰਪਾ ਕਰੋ ਜੇ ਇਹ ਜਗ੍ਹਾ ਆਪ ਜੀ ਦੀ ਹੈ ਤਾਂ ਇਹਦੇ ਕੋਈ ਚਿੰਨ ਇਹਦੀਆਂ ਕੋਈ ਨਿਸ਼ਾਨੀਆਂ ਦੱਸੋ ਜਿਹਦੇ ਨਾਲ ਇਸ ਗੱਲ ਦੀ ਸ਼ਾਦੀ ਭਰੀ ਜਾ ਸਕੇ ਕਿ ਜਗ੍ਹਾ ਆਪ ਜੀ ਦੀ ਹੈ। ਸਤਿਗੁਰਾਂ ਨੇ ਤਖ਼ਤ ਸਾਹਿਬ ਵਾਲੀ ਜਗ੍ਹਾ ਤੇ ਖੁਦਵਾਈ ਕਰਵਾਈ। ਸਾਰੇ ਨਗਰ ਨੂੰ ਬੁਲਾਇਆ ਗਿਆ। ਬੜੇ ਬੜੇ ਕਾਜੀ ਮੌਲਵੀ ਤੇ ਬਹਾਦਰ ਸ਼ਾਹ ਦੇ ਅਫਸਰ ਆਏ। ਸਭ ਦੇ ਸਾਹਮਣੇ ਜਦੋਂ ਜਗ੍ਹਾ ਦੀ ਖੁਦਵਾਈ ਕੀਤੀ ਗਈ ਤੇ ਥੱਲਿਓਂ ਇਕ ਸਤਿਗੁਰਾਂ ਦਾ ਆਸਣ ਨਿਕਲਿਆ, ਗੜਵਾ ਨਿਕਲਿਆ, ਮਾਲਾ ਨਿਕਲੀ ਹੈ। ਮਹਾਰਾਜ ਜੀ ਨੇ ਆਖਿਆ ਭਾਈ ਇਹ ਸਾਡਾ ਸਤਿਯੁਗ ਦੇ ਸਮੇਂ ਦਾ ਤਪ ਅਸਥਾਨ ਹੈ। ਬੜਾ ਲੰਮਾ ਸਮਾਂ ਅਸੀਂ ਇੱਥੇ ਬੈਠ ਕੇ ਦੁਸ਼ਟ ਦਮਨ ਦੇ ਰੂਪ ਦੇ ਵਿਚ ਤਪੱਸਿਆ ਕੀਤੀ ਹੈ। ਚਾਰ ਯੋਜਨ ਤੱਕ ਇਹ ਸਾਰੀ ਧਰਤੀ ਸਾਡਾ ਆਸ਼ਰਮ ਸੀ। ਬੜੇ ਬੜੇ ਰਿਸ਼ੀ ਮੁਨੀ ਤਪਸਵੀ ਇੱਥੇ ਰਹਿੰਦੇ ਸਨ ਪਰ ਜਦੋਂ ਅਸੀਂ ਇੱਥੋਂ ਚਲੇ ਗਏ ਤੇ ਬਾਅਦ ਵਿਚ ਬਹੁਤ ਸਾਰੇ ਲੋਕਾਂ ਨੇ ਇਸ ਜਗ੍ਹਾ ਤੇ ਕਬਜ਼ਾ ਕਰਦਿਆਂ ਕਰਦਿਆਂ ਇਹਦੇ ਤੇ ਆਪਣੱਤ ਜਮਾ ਲਈ ਪਰ ਇਹ ਸਥਾਨ ਸਾਡਾ ਹੈ। ਇਹ ਨਿਸ਼ਾਨੀਆਂ ਜਦੋਂ ਸਤਿਗੁਰਾਂ ਨੇ ਉਜਾਗਰ ਕਰਕੇ ਵਿਖਾਈਆਂ ਤੇ ਸਭ ਨੇ ਆਖਿਆ ਗੁਰੂ ਸਾਹਿਬ ਜੀ ਧੰਨ ਹਨ, ਧੰਨ ਹਨ ਜਿਨ੍ਹਾਂ ਨੇ ਐਸਾ ਕਰਤੱਬ ਕਰਕੇ ਪ੍ਰਗਟ ਕਰਕੇ ਵਿਖਾਇਆ। ਹੁਣ ਉਹ ਮੁਗਲ ਉਸ ਵਕਤ ਤਾਂ ਚੁੱਪ ਕਰ ਗਿਆ ਪਰ ਕਲਗੀਧਰ ਜੀ ਨੇ ਆਖਿਆ ਕਿ ਜਗ੍ਹਾ ਅਸੀਂ ਇਸੇ ਤਰ੍ਹਾਂ ਨਹੀਂ ਲੈਣੀ, ਲੈ ਤਾਂ ਸਕਦੇ ਹਾਂ, ਸਾਡਾ ਸਥਾਨ ਹੈ ਪਰ ਕੱਲ ਨੂੰ ਕੋਈ ਦਾਅਵਾ ਨਾ ਕਰੇ, ਇਸ ਮੁਗਲ ਦੇ ਬੱਚੇ ਦੇ ਪੁੱਤਰ ਪੋਤਰੇ ਕੱਲ ਨੂੰ ਇਹ ਨਾ ਕਹਿਣ ਇਹ ਸਾਡਾ ਸਥਾਨ ਹੈ। ਤੋ ਸਤਿਗੁਰਾਂ ਨੇ ਉਸ ਜਗ੍ਹਾ ਦਾ ਮੁੱਲ ਤਾਰਿਆ ਹੈ ਔਰ ਮੁੱਲ ਕਿਵੇਂ ਤਾਰਿਆ ਕਿ ਉਹ ਜਿੰਨੀ ਜਗ੍ਹਾ ਸੀ ਉਸ ਜਗ੍ਹਾ ਤੇ ਮਹਾਰਾਜ ਜੀ ਨੇ ਸੋਨੇ ਦੀਆਂ ਸ਼ਰਫੀਆਂ ਵਿਛਾਈਆਂ। ਜਿੱਥੇ ਸਤਿਗੁਰਾਂ ਦਾ ਡੇਰਾ ਖੁਦਵਾਈ ਕੀਤੀ ਉੱਥੇ ਸੋਨੇ ਦੀਆਂ ਸ਼ਰਫੀਆਂ ਵਿਛਾ ਕੇ ਉਹ ਸਾਰੀ ਜਗ੍ਹਾ ਦਾ ਇਸ ਤਰ੍ਹਾਂ ਮੁੱਲ ਪਾ ਕੇ ਮਹਾਰਾਜ ਜੀ ਨੂੰ ਜਗ੍ਹਾ ਖਰੀਦੀ ਹੈ। ਆਓ ਦਸਵੇਂ ਪਾਤਸ਼ਾਹ ਜੀ ਮਹਾਰਾਜ ਅਨਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਦੇ ਰਤਨਾਂ ਦੇ ਕਲਿਆਣ ਨੂੰ ਕਰੀਏ। ਸਤਨਾਮ।
ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ
ਆਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ ਦੋਹਰਾ ਸ਼੍ਰੀ ਗੁਰੂ ਪਤਾ ਦਿਖਾਏ ਕਰ ਸਭ ਕੋ ਦਿਓ ਸੁਣਾਏ
ਸਤਿਗੁਰੂ ਜੀ ਨੇ ਇਸ ਤਰ੍ਹਾਂ ਇਹ ਜਗ੍ਹਾ ਦੇ ਪਤੇ ਵਿਖਾ ਦਿੱਤੇ ਨਿਸ਼ਾਨੀਆਂ ਵਿਖਾ ਦਿੱਤੀਆਂ ਜਦੋਂ ਖੁਦਵਾਈ ਕੀਤੀ ਗਈ ਥੱਲਿਓ ਮਹਾਰਾਜ ਜੀ ਦਾ ਆਸਣ ਨਿਕਲਿਆ ਧੂਣਾ ਲੱਗਾ ਹੋਇਆ ਸੀ ਸਵਾਹ ਦੇ ਢੇਰ ਨਿਕਲੇ ਮਹਾਰਾਜ ਜੀ ਦਾ ਗੜਵਾ ਕਰਮੰਡਲ ਤੇ ਫਿਰ ਇਹਦੇ ਤੋਂ ਇਲਾਵਾ ਮਾਲਾ ਹੋਰ ਕੁਝ ਵਸਤੂਆਂ ਜਿਹੜੀਆਂ ਇੱਕ ਤਪੱਸਵੀ ਦੀਆਂ ਹੁੰਦੀਆਂ ਨੇ ਉਹ ਵਸਤੂਆਂ ਮਹਾਰਾਜ ਜੀ ਨੇ ਪ੍ਰਗਟ ਕਰਕੇ ਸਭ ਨੂੰ ਵਿਖਾਈਆਂ ਤੇ ਵਚਨ ਕੀਤਾ
ਇੱਕ ਜੂਜਨ ਲਗ ਭੂਮਿਕਾ ਤਪੈ ਤਪੀ ਸਮਦਾਏ
ਮਹਾਰਾਜ ਜੀ ਨੇ ਵਚਨ ਕੀਤਾ ਭਾਈ ਕੇਵਲ ਇਹ ਕੱਲੀ ਜਗ੍ਹਾ ਹੀ ਨਹੀਂ ਸੀ ਸਾਡੀ ਤਕਰੀਬਨ ਇੱਥੇ ਆਲੇ ਦੁਆਲੇ ਇੱਕ ਯੋਜਨ ਲੰਮੀ ਜਿਤਨੀ ਜਗ੍ਹਾ ਜਿਤਨਾ ਸਥਾਨ ਹੈ ਇਹ ਸਾਡਾ ਸੀ ਔਰ ਬੜੇ ਬੜੇ ਤਪੱਸਵੀ ਬੜੇ ਬੜੇ ਰਿਸ਼ੀ ਮੁਨੀ ਸਾਡੇ ਨਾਲ ਇੱਥੇ ਰਹਿ ਕੇ ਤਪ ਕਰਦੇ ਰਹੇ ਨੇ
ਜੋ ਪਏ ਸਿੱਖ ਹਮਰੇ ਕੀਨੇ ਸਥਾਨ
ਬਹੁਤ ਸਾਰੇ ਸਾਡੇ ਸਿੱਖ ਇਸ ਜਗ੍ਹਾ ਤੇ ਸਾਡੇ ਨਾਲ ਰਹਿੰਦੇ ਰਹੇ ਨੇ ਤਪ ਕਰਦੇ ਰਹੇ ਨੇ
ਇਸ ਸਲ ਆਸ਼ਰਮ ਉਤੋਂ ਮਾਨ
ਬੜਾ ਵੱਡਾ ਆਸ਼ਰਮ ਸੀ ਇਸ ਜਗ੍ਹਾ ਤੇ ਰਿਸ਼ੀਆਂ ਮੁਨੀਆਂ ਦਾ ਤਪੱਸਵੀਆਂ ਦਾ
ਯਾ ਖਨਿਓ ਤਨ ਪਸਮ ਨੇ ਗਨ ਪਸਮ ਨੇ ਆਰੀ
ਜਿੱਥੇ ਤੁਸੀਂ ਹੁਣ ਖੁਦਾਈ ਕੀਤੀ ਹੈ ਤੇ ਖੁਦਾਈ ਕਰਕੇ ਥੱਲਿਓ ਤੁਹਾਨੂੰ ਭਸਮ ਦੀ ਸਵਾਹ ਦੀ ਢੇਰੀ ਨਿਕਲ ਕੇ ਤੁਹਾਡੇ ਸਾਹਮਣੇ ਪ੍ਰਗਟ ਕਰਕੇ ਵਿਖਾਈ ਹੈ
ਬੈਠੇ ਆਸਨ ਸਿਰਕਾਰੀ
ਜਗ੍ਹਾ ਸਾਡੀ ਸੀ ਇੱਥੇ ਸਾਡਾ ਆਸਣ ਸੀ ਇੱਥੇ ਅਸੀਂ ਬੈਠ ਕੇ ਤਪ ਕਰਦੇ ਰਹੇ ਹਾਂ
ਸਭ ਕੋ ਪਤਾ ਦੇਖਾ ਮਨ ਠਾਨਾ
ਇਹ ਪਤਾ ਇਹ ਨਿਸ਼ਾਨੀ ਅਸੀਂ ਤੁਹਾਨੂੰ ਸਾਰਿਆਂ ਨੂੰ ਪ੍ਰਗਟ ਕਰਕੇ ਵਿਖਾਈ ਹੈ
ਅਬ ਤੋ ਹਮਰੋ ਪਇਓ ਸਥਾਨਾ
ਇਹ ਜਗ੍ਹਾ ਸਾਡੀ ਹੈ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੰਦੇਹ ਪਿੱਛੇ ਨਹੀਂ ਰਹਿ ਜਾਂਦਾ ਪਹਿਲਾਂ ਤੁਹਾਡੇ ਮਨ ਚ ਸੰਸਾ ਸੀ ਵੀ ਗੁਰੂ ਜੀ ਕਿਵੇਂ ਕਹਿੰਦੇ ਨੇ ਜਗ੍ਹਾ ਸਾਡੀ ਹੈ ਪਰ ਹੁਣ ਜਦੋਂ ਅਸੀਂ ਇੱਥੇ ਨਿਸ਼ਾਨੀਆਂ ਪ੍ਰਗਟ ਕਰਕੇ ਵਿਖਾ ਦਿੱਤੀਆਂ ਨੇ ਇਸ ਤੋਂ ਬਾਅਦ ਹੁਣ ਕੋਈ ਸੰਸਾ ਕੋਈ ਸੰਦੇਹ ਬਾਕੀ ਨਹੀਂ ਰਹਿ ਜਾਂਦਾ ਕਿ ਇਹ ਜਗ੍ਹਾ ਸਾਡੀ ਹੈ ਜਾਂ ਨਹੀਂ ਹੈ
ਤੋ ਮੋਲ ਇਸ ਦੇ ਮੁਗਲ ਕੋ
ਮਹਾਰਾਜ ਜੀ ਕਹਿੰਦੇ ਹੈ ਤਾਂ ਇਹ ਸਾਡੀ ਜਗ੍ਹਾ ਇਹਦੇ ਵਿੱਚ ਹੁਣ ਕੋਈ ਸੰਸਾ ਕੋਈ ਸੰਦੇਹ ਬਾਕੀ ਨਹੀਂ ਰਿਹਾ ਪਰ ਫੇਰ ਵੀ ਅਸੀਂ ਇਹ ਜਗ੍ਹਾ ਦਾ ਜਿਹੜਾ ਮੁੱਲ ਹੈ ਉਸ ਮੁਗਲ ਨੂੰ ਉਤਾਰਾਂਗੇ ਫਿਰ ਵੀ ਇਸ ਜਗ੍ਹਾ ਦਾ ਮੁੱਲ ਅਸੀਂ ਇਸ ਮੁਗਲ ਨੂੰ ਉਤਾਰਾਂਗੇ
ਕਰਦਾ ਵਾ ਹਰ ਸਥਲ ਕੋ
ਹਾਂ ਜੇਕਰ ਇਹ ਇਸ ਜਗ੍ਹਾ ਦਾ ਦਾਵਾ ਹਰ ਦੇਵੇ ਆਪਣੇ ਮਨ ਚ ਇਹ ਦਾਵਾ ਦੂਰ ਕਰ ਦੇਵੇ ਕੱਲ ਨੂੰ ਕਿਤੇ ਇਹ ਜਾਏ ਦੇ ਬੱਚੇ ਨਾ ਕਹਿਣ ਕੇ ਜਗ੍ਹਾ ਸਾਡੀ ਹੈ
ਕਰੀ ਬਿਛਾਵਨ ਗੱਲ ਦੀ ਨਾਰ ਜਿਹਾਂ ਲੱਗ ਹੈ ਅਬ ਲੋ ਦਰਬਾਰ
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿੱਥੇ ਤੱਕ ਹੁਣ ਸਤਿਗੁਰਾਂ ਦਾ ਦਰਬਾਰ ਬਣਿਆ ਹੋਇਆ ਸੱਚਖੰਡ ਇਹ ਇੰਨੀ ਜਗ੍ਹਾ ਜਿਹਦੇ ਦਾਇਰੇ ਵਿਚ ਮਹਾਰਾਜ ਜੀ ਦਾ ਦਰਬਾਰ ਸਾਹਿਬ ਬਣਿਆ ਹੋਇਆ ਸੰਗਤਾਂ ਅੰਦਰ ਦਰਸ਼ਨ ਕਰਦੀਆਂ ਨੇ ਉਹ ਜਿੰਨਾ ਦਰਬਾਰ ਹੈ ਉਹ ਦਰਬਾਰ ਵਾਲੀ ਜਿਤਨੀ ਜਗ੍ਹਾ ਹੈ ਉਥੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਸੋਨੇ ਦੀਆਂ ਅਸ਼ਰਫੀਆਂ ਵਿਛਾਈਆਂ ਜ਼ਮੀਨ ਤੇ ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਉਹ ਜਗ੍ਹਾ ਦਾ ਮੁੱਲ ਉਸ ਮੁਗਲ ਨੂੰ ਤਾਰਿਆ
ਮੁਗਲ ਹਰਖ ਕਰ ਮੋਲ ਸੁਲੀਨੇ
ਮੁਗਲ ਵੀ ਬੜਾ ਖੁਸ਼ ਹੋਇਆ ਇੰਨਾ ਮੁੱਲ ਨਹੀਂ ਸੀ ਉਸ ਜਗ੍ਹਾ ਦਾ ਉਸ ਸਮੇਂ ਪਰ ਉਹਨੂੰ ਤਾਂ ਦੁੱਗਣੀ ਚੌਗਣੀ ਮਾਇਆ ਪ੍ਰਾਪਤ ਹੋ ਗਈ ਸੋਨੇ ਦੀਆਂ ਸ਼ਰਫੀਆਂ ਸੈਂਕੜੇ ਦੇ ਕੀਮਤ ਵਿਚ ਪ੍ਰਾਪਤ ਹੋ ਗਈਆਂ ਔਰ ਉਸ ਵੇਲੇ ਉਹ ਸਾਰੀਆਂ ਮੋਹਰਾਂ ਪ੍ਰਾਪਤ ਕਰਕੇ ਬੜਾ ਖੁਸ਼ ਹੋਇਆ
ਬਾਤ ਨਾ ਫੁਰਿਓ ਮੋਨ ਮੁਕ ਕੇ ਨੀ
ਕੋਈ ਬਾਤ ਨੀ ਫੁਰਿਆ ਔਰ ਉਹਨੇ ਚੁੱਪ ਧਾਰਨ ਕਰ ਲਈ
ਬੈ ਖਤ ਤਿਸ ਕਰ ਤੇ ਲਿਖਵਾਇਓ ਰਾਜੀ ਨਾਮਾ ਸਕਲ ਸੁਣਾਇਓ
ਮਹਾਰਾਜ ਜੀ ਨੇ ਉਸ ਜਗ੍ਹਾ ਦਾ ਬੈਨਾਮਾ ਖਰੀਦ ਕੇ ਜਿਵੇਂ ਅੱਜ ਕੱਲ ਰਜਿਸਟਰੀ ਹੁੰਦੀ ਹੈ ਏਦਾਂ ਉਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੈਨਾਮਾ ਲਿਖਵਾਇਆ ਤੇ ਲਿਖਵਾ ਕੇ ਆਪਣੇ ਨਾਂ ਤੇ ਉਹ ਜਗ੍ਹਾ ਖਰੀਦੀ ਔਰ ਉਸ ਜਗ੍ਹਾ ਦਾ ਜਿਹੜਾ ਝਗੜਾ ਸੀ ਉਸ ਝਗੜੇ ਦਾ ਰਾਜੀਨਾਮਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਵਾਇਆ ਔਰ ਸਾਰਿਆਂ ਨੂੰ ਸੁਣਾਇਆ ਗਿਆ
ਸਭ ਕੇ ਉੱਪਰ ਭਰੀ ਉਗਾਹੀ
ਰਾਜੀਨਾਮੇ ਤੇ ਔਰ ਜਿਹੜਾ ਉਹ ਬੈਨਾਮਾ ਸੀ ਉਹਦੇ ਤੇ ਸਾਰਿਆਂ ਦੀ ਉਗਾਹੀ ਲਿਖੀ ਗਈ ਸਾਰੇ ਜਿਹੜੇ ਉੱਥੇ ਮੁਖੀ ਮੁਖੀ ਲੋਕ ਆਏ ਸਨ ਉਹਨਾਂ ਸਾਰਿਆਂ ਦੀ ਉਗਾਈ ਕਰਵਾਈ ਗਈ, ਉਹਨਾਂ ਦੇ ਦਸਤਖਤ ਕਰਵਾਏ ਗਏ
ਇਸਕੋ ਬਾਸਨ ਬਾਦ ਉਠਾਈ,
ਤਾਂ ਜੋ ਆਉਣ ਵਾਲੇ ਸਮੇਂ ਵਿਚ ਇਸ ਮੁਗਲ ਦਾ ਜਿਹੜਾ ਵੰਸ਼ ਹੈ ਇਹਦੇ ਜਿਹੜੇ ਅੱਗੇ ਬੱਚੇ ਹੋਣਗੇ ਉਹ ਇਸ ਜਗ੍ਹਾ ਤੇ ਦਾਵਾ ਨਾ ਕਰਨ ਕੇ ਜਗ੍ਹਾ ਸਾਡੀ ਹੈ।
ਜਥਾ ਯੋਗ ਕਰ ਸਭ ਚਲ ਗਏ,
ਜਥਾ ਯੋਗ ਸਾਰੀ ਮਰਿਆਦਾ ਕਰਵਾਈ ਸਤਿਗੁਰਾਂ ਨੇ, ਸਾਰਾ ਬੈਨਾਮਾ ਰਾਜੀਨਾਮਾ ਮਹਾਰਾਜ ਜੀ ਨੇ ਲਿਖਵਾਇਆ ਹੈ, ਉਗਾਈ ਪ੍ਰਵਾ ਦਿੱਤੀ ਸਾਰੇ ਜਿਹੜੇ ਮੁਖੀ ਆਗੂ ਸਨ। ਤੋ ਇਸ ਤਰ੍ਹਾਂ ਇਹ ਸਾਰਾ ਕੰਮ ਕਰਵਾਉਣ ਤੋਂ ਬਾਅਦ ਉਹ ਜਿੰਨੇ ਕਾਜੀ ਮੌਲਵੀ ਜਾਂ ਬਹਾਦਰ ਸ਼ਾਹ ਦੇ ਅਫਸਰ ਅਹਿਲਕਾਰ ਆਏ ਸਨ ਉਹ ਸਾਰੇ ਗਏ ਹਨ।
ਉਹ
ਜਿਹੜੇ ਅਫਸਰ ਅਹਿਲਕਾਰ ਤੇ ਕਾਜੀ ਸਨ ਬਹਾਦਰ ਸ਼ਾਹ ਕੋਲ ਗਏ ਔਰ ਬਾਦਸ਼ਾਹ ਬਹਾਦਰ ਸ਼ਾਹ ਕੋਲ ਜਾ ਕੇ ਉਨ੍ਹਾਂ ਨੇ ਉਥੋਂ ਦਾ ਸਾਰਾ ਪ੍ਰਸੰਗ ਸੁਣਾਇਆ।
ਸੁਣ ਪ੍ਰਸੰਗ ਆਨੰਦ ਬਿਸਮਾਇਓ,
ਸੁਣ ਕੇ ਬਹਾਦਰ ਸ਼ਾਹ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ ਕਿ ਇਹ ਤਾਂ ਬੜੀ ਵਧੀਆ ਬਾਤ ਤੁਸੀਂ ਆ ਕੇ ਸੁਣਾਈ ਹੈ।
ਆਪਣੋ ਕਾਗਜ਼ ਲਿਖਿਓ ਪਠਾਇਓ,
ਔਰ ਜਿਹੜਾ ਕਾਗਜ਼ ਸਤਿਗੁਰਾਂ ਦੇ ਕੋਲ ਲਿਖਿਆ ਗਿਆ ਸੀ ਉਹ ਬਾਦਸ਼ਾਹ ਬਹਾਦਰ ਸ਼ਾਹ ਕੋਲ ਵੀ ਪੜਨ ਵਾਸਤੇ ਭੇਜਿਆ ਗਿਆ।
ਇੱਕ ਜੋ ਜਿਨ ਲਗ ਗੁਰੂ ਸਥਾਨਾ ਕੋ ਨਾ ਕਰੇ ਦਾਵਾ ਲਿਓ ਜਾਨਾ।
ਬਹਾਦਰ ਸ਼ਾਹ ਨੇ ਇੱਕ ਪਟਾ ਲਿਖਿਆ, ਪਟੇ ਦੇ ਉੱਤੇ ਦਸਤਖਤ ਕੀਤੇ ਤੇ ਇਹ ਲਿਖਵਾਇਆ ਕਿ ਇਸ ਜਗ੍ਹਾ ਦੇ ਆਲੇ ਦੁਆਲੇ ਇੱਕ ਯੋਜਨ ਤੱਕ ਜਿੰਨੀ ਜਗ੍ਹਾ ਹੈ ਉਹ ਜਗ੍ਹਾ ਅੱਜ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਗ੍ਹਾ, ਉਸ ਜਗ੍ਹਾ ਤੇ ਅੱਜ ਤੋਂ ਬਾਅਦ ਕੋਈ ਵੀ ਦਾਵਾ ਨਹੀਂ ਕਰੇਗਾ।
ਸਗਰੇ ਨਗਰ ਪ੍ਰਗਟ ਬੇਗਾਥਾ ਤੁਮ ਮੂਲ ਲੀਨਤ ਗੁਰਨਾਥਾ।
ਇਹ ਗੱਲ ਸਾਰੇ ਨਗਰ ਦੇ ਵਿਚ ਵਿਦਤ ਹੋ ਗਈ, ਪ੍ਰਗਟ ਹੋ ਗਈ ਕਿ ਇਹ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਗਤ ਨਾਥ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੁੱਲ ਖਰੀਦੀ ਹੈ।
ਦੀਰਾ ਭਲੀ ਪ੍ਰਕਾਰ ਜਮਾਇਓ,
ਇਸੇ ਤਰ੍ਹਾਂ ਇਸੇ ਜਗ੍ਹਾ ਤੇ ਮਹਾਰਾਜ ਜੀ ਨੇ ਭਲੀ ਪ੍ਰਕਾਰ ਨਾਲ ਡੇਰਾ ਕੀਤਾ ਹੈ।
ਇੱਕ ਦਿਨ ਪ੍ਰਭੂ ਅਖੇਰ ਮਨ ਪਾਇਓ,
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਵਿਚ ਸ਼ਿਕਾਰ ਖੇਡਣ ਦਾ ਚਾਉ ਪੈਦਾ ਹੋਇਆ, ਸ਼ਿਕਾਰ ਖੇਡਣ ਦੀ ਬਿਰਤੀ ਪੈਦਾ ਹੋਈ।
ਦੂਰ ਚੜ ਗਏ ਅਖੀਰਾ,
ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਤਖ਼ਤ ਸਾਹਿਬ ਵਾਲੀ ਜਗ੍ਹਾ ਤੋਂ ਜਿੱਥੇ ਸਤਿਗੁਰਾਂ ਦਾ ਡੇਰਾ ਸੀ ਉਥੋਂ ਮਹਾਰਾਜ ਜੀ ਨੇ ਕੂਚ ਕੀਤਾ, ਕੁਝ ਦੂਰੀ ਤੇ ਗਏ ਨੇ।
ਆਸ਼ਰਮ ਪਿੱਛੇ ਮੇਰਾ ਕੀ ਕੇਰਾ,
ਇਹ ਵੇਖਦੇ ਨੇ ਕਿ ਗੋਦਾਵਰੀ ਦੇ ਕੰਢੇ ਤੇ ਇੱਕ ਆਸ਼ਰਮ ਹੈ, ਕਿਸੇ ਵੈਰਾਗੀ ਸਾਧ ਦਾ ਆਸ਼ਰਮ ਹੈ।
ਗਯੋ ਸਾਧ ਕਿਤੇ ਅਪਰ ਸਥਾਨਾ,
ਜਿਹੜਾ ਉਸ ਆਸ਼ਰਮ ਦਾ ਗੁਰੂ ਸੀ ਸਾਧ, ਉਹਦਾ ਨਾਂ ਸੀ ਮਾਧੋ ਦਾਸ ਵੈਰਾਗੀ, ਜੋ ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਗਟ ਹੋਏ। ਉਥੇ ਅੱਜ ਕੱਲ ਮਹਾਰਾਜ ਜੀ ਦਾ ਸਥਾਨ ਹੈ ਗੁਰਦੁਆਰਾ ਸ੍ਰੀ ਬੰਦਾ ਘਾਟ ਸਾਹਿਬ। ਨਗੀਨੇ ਘਾਟ ਤੋਂ ਥੋੜਾ ਜਿਹਾ ਪਰੇ ਨੂੰ ਉੱਪਰ ਨੂੰ ਜਾਈਏ ਲੰਗਰ ਸਾਹਿਬ ਦੇ ਪਿਛਲੇ ਪਾਸੇ ਕੁਝ ਦੂਰੀ ਤੇ ਗੋਦਾਵਰੀ ਦੇ ਕੰਢੇ ਤੇ ਉਹ ਸਥਾਨ ਅੱਜ ਵੀ ਮੌਜੂਦ ਹੈ ਬੰਦਾ ਘਾਟ। ਉਹ ਇੱਕ ਵੈਰਾਗੀ ਸਾਧ ਦਾ ਡੇਰਾ ਹੈ ਔਰ ਉਸ ਡੇਰੇ ਦਾ ਜਿਹੜਾ ਮਾਲਕ ਹੈ ਸਾਧ ਹੈ ਉਹ ਕਿਤੇ ਬਾਹਰ ਗਿਆ ਹੋਇਆ ਸੀ।
ਸਤਿਗੁਰੂ
ਜੀ ਜਦੋਂ ਉਸ ਡੇਰੇ ਤੇ ਪਹੁੰਚੇ, ਵੈਸ਼ਨਵ ਸਾਧ ਦਾ ਡੇਰਾ ਸੀ, ਉਥੇ ਕੁਝ ਬੱਕਰੇ ਫਿਰਦੇ ਸਨ, ਛਾਂਗ ਕਹਿੰਦੇ ਨੇ ਬੱਕਰਿਆਂ ਨੂੰ, ਬੱਕਰੇ ਫਿਰਦੇ ਸਨ ਬੜੇ ਪੁਸ਼ਟ ਸਨ।
ਘਰ ਝਟਕਾਰੇ ਦਵਾਏ ਸੁਖਾਇਆ,
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਇਹਦਾ ਝਟਕਾ ਕਰ ਦਿਓ। ਸਿੰਘਾਂ ਨੇ ਉਹ ਬੱਕਰੇ ਫੜੇ, ਉਹ ਬੱਕਰਿਆਂ ਦਾ ਝਟਕਾ ਕਰਕੇ ਮਹਾਂ ਪ੍ਰਸ਼ਾਦ ਤਿਆਰ ਕਰ ਲਿਆ।
ਬੈਠੇ ਰਹੇ ਸਗਨ ਤੋਂ ਛਾਇਆ,
ਬੜੀ ਸੰਘਣੀ ਛਾਂ ਸੀ, ਨੇੜੇ ਤੇੜੇ ਬੜੇ ਸੋਹਣੇ ਸੰਘਣੇ ਦਰਖਤ ਸਨ, ਸਾਰੀਆਂ ਫੌਜਾਂ ਸਾਰੇ ਸਿੰਘ ਉੱਥੇ ਬੈਠੇ ਰਹੇ, ਮਹਾਰਾਜ ਜੀ ਵੀ ਬੈਠ ਗਏ।
ਕਿਤਕ ਸਮੇਂ ਮੈਂ ਅੰਤਰ ਗਏ,
ਪਹਿਲਾਂ ਤਾਂ ਇਸ ਤਰ੍ਹਾਂ ਬੱਕਰੇ ਝਟਕਾਏ ਤੇ ਝਟਕਾਉਣ ਤੋਂ ਬਾਅਦ ਫਿਰ ਜਿਹੜਾ ਅੰਦਰ ਸਥਾਨ ਸੀ ਉਹ ਸਾਧੂ ਦਾ ਬਣਿਆ ਹੋਇਆ, ਉਸ ਵੈਰਾਗੀ ਸਾਧ ਦਾ ਜਿਹੜਾ ਅੰਦਰ ਆਸਣ ਬਣਿਆ ਹੋਇਆ ਸੀ ਉਥੇ ਮਹਾਰਾਜ ਜੀ ਅੰਦਰ ਗਏ ਹਨ।
ਸੁੰਦਰ ਥਾਲੇ ਅਵਲੋਕਤ ਪਏ,
ਬੜੀ ਸੋਹਣੀ ਜਗ੍ਹਾ ਬਣੀ ਹੈ, ਬੜਾ ਸੋਹਣਾ ਸਥਾਨ ਬਣਿਆ ਹੋਇਆ।
ਇੱਕ ਵਿਸ਼ਾਲ ਪ੍ਰਿਆਂਕ ਡਸਾਇਓ,
ਵੇਖਿਆ ਕਿ ਅੰਦਰ ਬੜਾ ਸੋਹਣਾ ਵੱਡਾ ਪਲੰਘਾ ਡਾਇਆ ਹੋਇਆ, ਬੜਾ ਵਿਸ਼ਾਲ ਵੱਡਾ ਪਲਗਾ ਡਾਇਆ
ਹੋਇਆ।
ਪਲਗੇ ਦੇ ਉੱਤੇ ਬੜੇ ਬੜੇ ਸੁੰਦਰ ਵਿਛਾਉਣੇ ਵਿਛਾਏ ਹੋਏ ਨੇ, ਬੜੇ ਬੜੇ ਸੋਹਣੇ ਆਸਤਰਨ ਵਿਛਾਏ ਹੋਏ ਨੇ।
ਜਿਸ ਪਰ ਬੈਠੇ ਜਾਏ ਗੁਸਾਏ,
ਘਰ ਜੀ ਉਸ ਪਲਗੇ ਦੇ ਉੱਤੇ ਜਾ ਕੇ ਬੈਠ ਗਏ। ਜਿਹੜਾ ਉਹ ਪਲਗਾ ਅੰਦਰ ਡਾਇਆ ਹੋਇਆ ਸੀ, ਬੜਾ ਵਿਸ਼ਾਲ ਪਲਗਾ ਸੀ, ਉਸ ਪਲਗੇ ਦੇ ਉੱਤੇ ਜਿਹਦੇ ਤੇ ਬੜਾ ਸੋਹਣਾ ਵਿਛਾਉਣਾ ਵਿਛਾਇਆ ਹੋਇਆ, ਦਸਵੇਂ ਪਾਤਸ਼ਾਹ ਅੰਦਰ ਗਏ ਔਰ ਉਸ ਪਲਗੇ ਦੇ ਉੱਤੇ ਜਾ ਕੇ ਬੈਠ ਗਏ।
ਸਮਾਂ ਵਿੱਚ ਸਥਾਈ
ਸਮਾਂ ਮਹਾਰਾਜ ਜੀ ਨੇ ਉਸੇ ਜਗ੍ਹਾ ਤੇ ਬੈਠ ਕੇ ਬਤੀਤ ਕੀਤਾ।
ਇੱਕ ਚੇਲਾ ਅਵਲੋਕ ਪਲਾਇਓ, ਜਹਾਂ ਸਾਧ ਤੈ ਜਾਏ ਸੁਨਾਇਓ।
ਜਿਹੜਾ ਵੈਰਾਗੀ ਸਾਧ ਸੀ ਉਹਦਾ ਇੱਕ ਚੇਲਾ ਸੀ, ਉੱਥੇ ਉਹ ਦੌੜ ਕੇ ਗਿਆ ਕਿ ਜੰਗਲ ਵਿੱਚ ਜਿੱਥੇ ਸਾਧ ਵੈਰਾਗੀ ਬੈਠਾ ਸੀ ਉਹਦੇ ਕੋਲ ਜਾ ਕੇ ਉਹਨੇ ਮਹਾਰਾਜ ਜੀ ਬਾਰੇ ਦੱਸਿਆ, ਸਤਿਗੁਰਾਂ ਬਾਰੇ ਜਾ ਕੇ ਸੁਣਾਇਆ।
ਵੈਰ ਬੈਠੇ ਕਿਸ ਭਾਂਤ
ਲੱਗਾ, ਹੇ ਸੰਤ ਜੀ ਤੁਸੀਂ ਇੱਥੇ ਬਾਹਰ ਆ ਕੇ ਬੈਠੇ ਹੋ, ਕਿਸ ਤਰੀਕੇ ਬੈਠੇ ਹੋਏ ਹੋ?
ਡੇਰੇ ਵਿਖੇ ਪਿਓ ਉਤਪਾਤ,
ਤੁਹਾਡੇ ਡੇਰੇ ਵਿੱਚ ਤਾਂ ਬੜਾ ਵੱਡਾ ਉਤਪਾਤ ਹੋ ਗਿਆ, ਉੱਥੇ ਤਾਂ ਬੜਾ ਵੱਡਾ ਭਾਰੀ ਉਪਦਰਵ ਹੋ ਗਿਆ।
ਕੋ ਇੱਕ ਪੁਰਖ ਤੇਜ ਬਣ ਤਾਰੇ,
ਪਤਾ ਨੀ ਕੌਣ ਹੈ ਉਹ ਪੁਰਖ ਜਿਹਦੇ ਚਿਹਰੇ ਤੇ ਬੜਾ ਤੇਜ ਹੈ, ਬੜਾ ਜਲਾਲ ਤੇ ਪ੍ਰਤਾਪ ਹੈ, ਬੜਾ ਕੋਈ ਪ੍ਰਤਾਪੀ ਪੁਰਖ ਹੈ।
ਕਸਮ ਛਾਂਗਿਆ ਸਕੀਨ ਆਹਾਰੀ,
ਉਹਨਾਂ ਨੇ ਤੇਰੇ ਡੇਰੇ ਵਿੱਚ ਅਪਵਿੱਤਰਤਾ ਇਹ ਕੀਤੀ ਕਿ ਉੱਥੇ ਜਿਹੜੇ ਬੱਕਰੇ ਫਿਰਦੇ ਸਨ ਉਹ ਝਟਕਾ ਦਿੱਤੇ ਨੇ, ਔਰ ਸਾਰਾ ਡੇਰਾ ਤੇਰਾ ਅਪਵਿੱਤਰ ਕਰ ਦਿੱਤਾ, ਲਹੂ ਲੁਹਾਨ ਕਰ ਦਿੱਤਾ ਹੈ।
ਉਹਦਾ
ਪ੍ਰਤਾਪ ਇਤਨਾ ਸੀ ਕਿ ਅਸੀਂ ਉਹਨਾਂ ਦੇ ਸਾਹਮਣੇ ਕੁਝ ਬੋਲ ਨਹੀਂ ਸਕੇ, ਔਰ ਉਹਦਾ ਪ੍ਰਤਾਪ ਵੇਖ ਕੇ ਅਸੀਂ ਚੁੱਪ ਰਹੇ।
ਸੁਖਾਨ ਤਰਾਸ ਨਾ ਲਏ,
ਇਸ ਤਰ੍ਹਾਂ ਉਹਨਾਂ ਨੇ ਉੱਥੇ ਆਹ ਕੰਮ ਕੀਤਾ ਹੈ ਔਰ ਸਾਡਾ ਮਨ ਉਹਨਾਂ ਨੇ ਸਾਡਾ ਕਿਸੇ ਪ੍ਰਕਾਰ ਦਾ ਕੋਈ ਤਰਾਸ ਕੋਈ ਡਰ ਨਹੀਂ ਮੰਨਿਆ।
ਹੁਣ ਸੁਥਾਨੇ ਅੰਤਰ ਗਮਨਾਇਓ,
ਸਾਰਾ ਕੁਝ ਕਰਨ ਤੋਂ ਬਾਅਦ ਫਿਰ ਉਹ ਜੋ ਪ੍ਰਤਾਪੀ ਪੁਰਖ ਹੈ ਉਹ ਅੰਦਰ ਚਲਾ ਗਿਆ, ਜਿੱਥੇ ਮਹਾਰਾਜ ਜੀ ਹੇ ਮਾਧੋ ਦਾਸ ਵੈਰਾਗੀ ਜੀ ਤੁਹਾਡਾ ਆਸਣ ਹੈ ਜਿੱਥੇ ਅੰਦਰ, ਉੱਥੇ ਉਹ ਅੰਦਰ ਚਲੇ ਗਏ ਨੇ।
ਅਮਲੀ ਕਰ ਤੁਮ ਨਾਮ ਹਟਾਇਓ,
ਅਸੀਂ ਤੁਹਾਡਾ ਨਾਮ ਲੈ ਕੇ ਉਹਨਾਂ ਨੂੰ ਹਟਾਇਆ, ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਜਗ੍ਹਾ ਮਾਧੋ ਦਾਸ ਵੈਰਾਗੀ ਦੀ ਜਗ੍ਹਾ ਹੈ,
ਪਰ ਪਹੁੰਚੇ
ਸਾਡੇ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇ ਔਰ ਉਹ ਸਿੱਧੇ ਉਸ ਜਗ੍ਹਾ ਤੇ ਉਸ ਸਥਾਨ ਤੇ ਅੰਦਰ ਚਲੇ ਗਏ ਨੇ।
ਇਸ ਸੇਜ ਰਾਵਰ ਕੇ ਜਾ,
ਜਿੱਥੇ ਤੁਹਾਡੀ ਸੇਜਾ ਤੁਹਾਡਾ ਪਲੰਘਾ ਡਾਇਆ ਹੋਇਆ, ਹੇ ਵੈਰਾਗੀ ਸੰਤ ਜੀ ਜਿੱਥੇ ਤੁਹਾਡਾ ਆਸਣ ਹੈ ਉਸ ਆਸਣ ਤੇ ਉਹ ਅੰਦਰ ਚਲੇ ਗਏ ਨੇ।
ਮਾਨੀ ਸ਼ੰਕ ਨ ਮਨ ਮੈਂ ਕੈਸੀ,
ਉਹਨਾਂ ਨੇ ਆਪਣੇ ਮਨ ਵਿਚ ਰੰਚਕ ਭਰ ਵੀ ਕੋਈ ਸ਼ੰਕਾ ਨਹੀਂ ਮੰਨੀ, ਤੁਹਾਡੇ ਉਸ ਤਖ਼ਤ ਦੇ ਉੱਤੇ ਤੁਹਾਡੇ ਉਸ ਪਲਗੇ ਦੇ ਉੱਤੇ ਨਿਡਰ ਹੋ ਕੇ ਨਿਰਸ਼ੰਕ ਹੋ ਕੇ ਜਾ ਬੈਠੇ ਹਨ।
ਇਸ ਪ੍ਰਿਅੰਕ ਕੇ ਉੱਪਰ ਬੈਸੇ,
ਪਲਗੇ ਦੇ ਉੱਤੇ ਉਹਨਾਂ ਨੇ ਆਸਣ ਲਾ ਲਿਆ ਤੇ ਉੱਤੇ ਬੈਠ ਗਏ ਨੇ।
ਮਾਧੋ ਦਾਸ ਸੁਨਤ ਰਿਸ ਠਾਨੇ, ਕੋ ਐਸੋ ਜਗ ਪੁਰਖ ਗੁਮਾਨੇ।
ਜਦੋਂ ਇਹ ਗੱਲ ਮਾਧੋ ਦਾਸ ਵੈਰਾਗੀ ਨੇ ਸੁਣੀ ਤੇ ਸੁਣ ਕੇ ਬੜਾ ਗੁੱਸੇ ਵਿਚ ਆਇਆ, ਬਹੁਤ ਜ਼ਿਆਦਾ ਰੋਸ ਵਿਚ ਆਇਆ, ਕਿਉਂਕਿ ਕਰਾਮਾਤੀ ਸੀ, ਅਜਮਤੀ ਸੀ, ਆਪਣੀ ਅਜਮਤ ਦਾ ਮਾਣ ਵੀ ਸੀ। ਉਸ ਪਲੰਘੇ ਤੇ ਸੋਚਦਾ ਸੀ ਵੀ ਮੇਰੇ ਤੋਂ ਬਿਨਾਂ ਅੱਜ ਤਾਈਂ ਕੋਈ ਬੈਠ ਹੀ ਨਹੀਂ ਸਕਿਆ, ਜਿਹੜਾ ਬੈਠਦਾ ਸੀ ਉਹਨੂੰ ਉਲਟਾ ਕੇ ਥੱਲੇ ਸੁੱਟ ਦਿੰਦਾ ਸੀ। ਇਸ ਕਰਕੇ ਇਹਦੇ ਮਨ ਚ ਬੜਾ ਗੁੱਸਾ ਆਇਆ, ਕਹਿੰਦਾ ਕੌਣ ਹੈ ਐਸਾ ਇਸ ਜਗਤ ਦੇ ਵਿਚ ਗੁਮਾਨੀ,
ਇੱਕ ਤੂੰ ਨਹੀਂ ਸਾਧ ਲੱਕ ਤਰਿਓ।
ਉਹਨੇ ਸਾਡੇ ਵਰਗੇ ਸਾਧੂ ਨੂੰ ਵੇਖ ਕੇ ਉਹਨਾਂ ਨੇ ਟਾਲਾ ਨਹੀਂ ਕੀਤਾ।
ਦੂਜੀਏ ਮੈਂ ਅਜ਼ਮਤ ਕਰ ਭਰਿਓ,
ਇੱਕ ਤਾਂ ਮੈਂ ਸਾਧ ਹਾਂ, ਉਹਨੂੰ ਚਾਹੀਦਾ ਸੀ ਵੀ ਮੇਰੇ ਵਰਗੇ ਕਿਸੇ ਸਾਧ ਨਾਲ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਦੂਜਾ ਮੈਂ ਇਕੱਲਾ ਸਾਧ ਨਹੀਂ ਹਾਂ, ਮੈਂ ਕਰਾਮਾਤਾਂ ਨਾਲ ਵੀ ਭਰਿਆ ਹੋਇਆ, ਮੇਰੇ ਚ ਅਜਮਤਾਂ ਭਰੀਆਂ ਹੋਈਆਂ ਨੇ।
ਤ੍ਰਿਤੀਏ ਨਹੀਂ ਸਾਧਿਆ ਸੁ ਕੋਏ, ਗ੍ਰਸਤੀ ਹੈ ਸ਼ਸਤਰ ਧਰ ਸੋਏ।
ਤੀਜਾ ਕੋਈ ਐਸਾ ਸਾਧ ਨਹੀਂ ਹੈ ਜਿਹੜਾ ਗ੍ਰਸਤੀ ਵੀ ਹੋਵੇ ਤੇ ਸ਼ਸਤਰ ਧਾਰੀ ਵੀ ਹੋਵੇ।
ਪਠਿਓ ਵੀਰ ਇੱਕ ਦਿਓ ਸਜਾਏ,
ਇਹਦੇ ਕੋਲੇ ਨੇ ਵੀਰ ਕਾਬੂ ਕੀਤੇ ਹੋਏ ਸੀ, ਜਿਹੜੇ ਪੰਜ ਵੀਰ ਹੁੰਦੇ ਨੇ ਉਹ ਮਾਧੋ ਦਾਸ ਬੈਰਾਗੀ ਨੇ ਆਪਣੇ ਕੰਟਰੋਲ ਚ ਕੀਤੇ ਹੋਏ ਸਨ। ਇਹ ਵੀ ਇੱਕ ਪ੍ਰਕਾਰ ਦੀ ਵਿਦਿਆ ਸੀ ਜੋ ਇਹਨੇ ਆਪਣੇ ਗੁਰੂ ਜਾਨਕੀ ਪ੍ਰਸਾਦ ਦੇ ਕੋਲੋਂ ਸਿੱਖੀ ਹੋਈ ਸੀ। ਜੰਤਰ ਮੰਤਰ ਤੰਤਰ ਦੀ ਵਿਦਿਆ ਇਹ ਭਲੀ ਪ੍ਰਕਾਰ ਨਾਲ ਜਾਣਦਾ ਸੀ। ਤੋ ਉਸ ਵਕਤ ਇਹਨੇ ਆਪਣਾ ਇੱਕ ਵੀਰ ਭੇਜਿਆ ਜੋ ਬੜਾ ਕਰਾਮਾਤੀ ਤੇ ਅਜਮਤੀ ਹੈ।
ਦਿਓ ਸਦਾਏ ਸੇਜਾ ਤੇ ਮਾਰੋ ਉਲਟਾਏ।
ਆਪਣੇ ਉਸ ਵੀਰ ਨੂੰ ਇਹ ਕਹਿ ਕੇ ਭੇਜਿਆ ਕਿ ਤੂੰ ਜਾ ਔਰ ਜਾ ਕੇ ਉਹ ਜੋ ਵਿਅਕਤੀ ਜਿਸ ਪ੍ਰਤਾਪੀ ਪੁਰਖ ਦਾ ਇਹ ਜ਼ਿਕਰ ਕਰ ਰਿਹਾ ਮੇਰਾ ਚੇਲਾ ਕਿ ਮੇਰੀ ਸੇਜਾ ਤੇ ਬੈਠਾ, ਉਹ ਸੇਜਾ ਤੂੰ ਉਹਨੂੰ ਉਲਟਾ ਦੇ ਔਰ ਉਹਨੂੰ ਸਜ਼ਾ ਦੇ ਕੇ ਐਸਾ ਉਲਟਾ ਕੇ ਪਟਕੀਰ ਕੇ ਜ਼ਮੀਨ ਤੇ ਮਾਰ ਦੇ।
ਉਸ ਤੇ ਪ੍ਰਾਣ ਸਹਿਤ ਨਾ ਰਹੇ।
ਐਸਾ ਪਲੰਗਾ ਉਲਟਾ ਕੇ ਉਹਨੂੰ ਪਲੰਗੇ ਥੱਲੇ ਦੱਬ ਕੇ ਮਾਰ ਦੇ ਕਿ ਉਹਦੇ ਸਰੀਰ ਵਿਚ ਪ੍ਰਾਣ ਨਾ ਰਹਿਣ, ਉਹਦੇ ਸਰੀਰ ਵਿਚ ਚੇਤਨਤਾ ਨਾ ਰਹੇ।
ਅੱਗੇ ਪਿਕ ਸਗਲੇ ਡਰ ਲਹਿ।
ਜੇ ਉਹਨੂੰ ਇਸ ਤਰ੍ਹਾਂ ਦੀ ਸਜ਼ਾ ਮਿਲੇਗੀ ਤੇ ਉਹਨੂੰ ਐਸੀ ਸਜ਼ਾ ਮਿਲੀ ਵੇਖ ਕੇ ਜਿਹੜੇ ਹੋਰ ਨੇ ਉਹ ਅੱਗੇ ਤੋਂ ਮੇਰਾ ਡਰ ਮੰਨਣਗੇ, ਮੇਰਾ ਭੈ ਮੰਨਣਗੇ।
ਆਦ ਅਵਗਿਆ ਕਰੇ ਨਾ ਕੋਈ।
ਮੁੜ ਕੇ ਆਉਣ ਵਾਲੇ ਸਮੇਂ ਚ ਕਿਸੇ ਸਾਧੂ ਦੀ ਕੋਈ ਅਵਗਿਆ ਨਹੀਂ ਕਰੇਗਾ ਜੇ ਉਹਨੂੰ ਤੂੰ ਜਾ ਕੇ ਸਜ਼ਾ ਦੇਵੇਗਾ।
ਜਿਸ ਕੀਨੀ ਸਹਿ ਸੰਕਟ ਸੋਏ।
ਜਿਹੜਾ ਕਰੇਗਾ ਉਹਨੂੰ ਇਸ ਤਰ੍ਹਾਂ ਦਾ ਸੰਕਟ ਮਿਲੇਗਾ, ਐਸੀ ਉਦਾਹਰਣ ਇਸ ਜਗਤ ਵਿਚ ਪ੍ਰਗਟ ਹੋ ਜਾਵੇਗੀ, ਐਸਾ ਪ੍ਰਮਾਣ ਜਗਤ ਵਿਚ ਪ੍ਰਗਟ ਹੋ ਜਾਵੇਗਾ।
ਸੁਣ ਤਬੀਰ ਤੋਰਨੀ ਤਾਇਓ।
ਦਾਸ ਬੈਰਾਗੀ ਦਾ ਇਹ ਵਚਨ ਸੁਣ ਕੇ ਜਿਹੜਾ ਉਹ ਵੀਰ ਸੀ, ਗੁਪਤ ਸ਼ਕਤੀ ਸੀ, ਉਹ ਬੜੀ ਤੇਜ਼ੀ ਨਾਲ ਚੱਲ ਕੇ ਉਸ ਜਗ੍ਹਾ ਤੇ ਪਹੁੰਚਿਆ।
ਕਿਉਂ ਧਨ ਤੇ ਕਿਨ ਬਾਨ ਚਲਾਇਓ।
ਇਸ ਤਰ੍ਹਾਂ ਉੱਡ ਕੇ ਪਹੁੰਚਿਆ ਮਾਨੋ ਜਿਵੇਂ ਕਿਸੇ ਨੇ ਆਪਣੇ ਧਨਕ ਚੋਂ ਤੀਰ ਚਲਾਇਆ ਹੋਵੇ ਤੇ ਕਮਾਨ ਚੋਂ ਤੀਰ ਨਿਕਲ ਕੇ ਜਾਂਦਾ, ਏਦਾਂ ਨਿਕਲ ਕੇ ਗਿਆ ਹੈ ਇਹ ਵੀਰ।
ਉਠਾਮਨ ਲਾਗ ਸੁਪਾਵਾ।
ਉੱਥੇ ਆ ਪਹੁੰਚਿਆ ਜਿਸ ਪਲੰਗੇ ਤੇ ਕਲਗੀ ਧਰ ਜੀ ਬੈਠੇ ਸਨ। ਆ ਕੇ ਪਲੰਗੇ ਦਾ ਪਾਵਾ ਫੜ ਕੇ ਪਾਵਾ ਚੁੱਕਣ ਲੱਗਾ ਕਿ ਪਲੰਗਾ ਮੂਧਾ ਮਾਰਦਿਆਂ ਤੇ ਇਹਨਾਂ ਨੂੰ ਥੱਲੇ ਦੱਬਦਿਆਂ ਉਹ ਪਲੰਗੇ ਦਾ ਪਾਵਾ ਪਕੜ ਕੇ ਪਾਵਾ ਚੁੱਕਣ ਲੱਗਾ।
ਕਰਿਓ ਜਿਨ੍ਹਾਂ ਤੋਂ ਉਠਾਵਾ।
ਬੜਾ ਓਝ ਲਾਇਆ ਉਸ ਵੀਰ ਨੇ ਆਪਣਾ ਤਾਣ ਲਾਇਆ ਪਰ ਉਹਦਾ ਤਾਣ ਹਾਰ ਗਿਆ, ਉਹ ਪਲੰਗੇ ਦੇ ਪਾਵੇ ਨੂੰ ਹਿਲਾ ਵੀ ਨਹੀਂ ਸਕਿਆ।
ਦੁਤੀਆ ਵੀਰ ਤਲ ਸਾਧ ਪਠਾਇਓ।
ਉਹਨੇ ਵੇਖਿਆ ਵੀ ਇੱਕ ਵੀਰ ਦੇ ਕੋਲੋਂ ਪਾਵਾ ਤੱਕ ਨਹੀਂ ਹਿਲਿਆ, ਉਹਨੇ ਆਪਣਾ ਦੂਸਰਾ ਵੀਰ ਭੇਜਿਆ।
ਚਾਤ ਹੈ ਪਰਿਆਂ ਕੇ ਉਠਾਇਓ।
ਦੋਵੇਂ ਵੀਰ ਰਲ ਕੇ ਪਲੰਗਾ ਚੁੱਕਣ ਲੱਗੇ ਨੇ, ਉਠਾਣ ਦਾ ਯਤਨ ਕਰਨ ਲੱਗੇ ਨੇ।
ਦੋਨੋ ਪਾਵੇ ਪਰ ਦੁਇ ਤੀਰ, ਗੁਰੂ ਖੁਬਾਏ ਤਰੇ ਜੁਤ ਤੀਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਨੇ, ਐਸੇ ਵੀਰ ਮੇਰੇ ਸਤਿਗੁਰਾਂ ਨੇ ਪੈਦਾ ਕੀਤੇ ਹੋਏ ਨੇ, ਉਹਨਾਂ ਨੂੰ ਇਹਨਾਂ ਦਾ ਕੀ ਭੈ ਤੇ ਕੀ ਡਰ ਹੋਣਾ ਸੀ। ਗੁਰਦੇਵ ਨੇ ਪੱਥੇ ਚੋਂ ਦੋ ਤੀਰ ਕੱਢੇ ਔਰ ਦੋ ਤੀਰਾਂ ਦੀਆਂ ਜਿਹੜੀਆਂ ਉਹ ਮੁਖੀਆਂ ਸਨ ਪਲੰਗੇ ਦੇ ਦੋਹਾਂ ਪਾਵਿਆਂ ਦੇ ਵਿਚ ਗੱਡ ਦਿੱਤੀਆਂ। ਜਿਹੜੇ ਪਾਵੇ ਉਹਨਾਂ ਨੇ ਫੜੇ ਸੀ ਚੁੱਕਣ ਲਈ, ਉਹਨਾਂ ਪਾਵਿਆਂ ਦੇ ਵਿਚ ਉਹ ਦੋਵੇਂ ਮੁਖੀਆਂ ਗੱਡ ਦਿੱਤੀਆਂ ਤੀਰ ਦੀਆਂ।
ਵੀਰਨ ਮੈਂ ਇਤਕ ਬਲ ਕਾ।
ਹੁਣ ਉਹਨਾਂ ਵੀਰਾਂ ਵਿਚ ਇੰਨਾ ਬਲ ਕਿੱਥੇ ਸੀ
ਤੇ ਉਠਾਏ ਜੋ ਬਲ ਪੈਦਾ
ਕਿ ਉਸ ਪਲੰਗੇ ਨੂੰ ਚੁੱਕ ਸਕਣ ਔਰ ਉਸ ਪਲਗੇ ਨੂੰ ਚੁੱਕ ਕੇ ਉਲਟਾ ਸਕਣ। ਇੰਨੀ ਤਾਕਤ, ਇੰਨਾ ਤਾਣ ਉਹਨਾਂ ਵੀਰਾਂ ਦੇ ਵਿਚ ਕਿੱਥੇ ਸੀ ਖਾਲਸਾ ਜੀ?
ਗਿਆਨੀ ਸਾਧਨਾ ਯੁਗ ਤੇ ਹਾਲਾ।
ਉਸ ਸਾਧ ਨੂੰ ਪਤਾ ਲੱਗਾ ਵੀ ਦੋਵੇਂ ਵੀਰ ਵੀ ਹਾਰ ਗਏ ਨੇ, ਉਹਨਾਂ ਕੋਲੋਂ ਵੀ ਪਲੰਗਾ ਨਹੀਂ ਹੱਲਿਆ।
ਰਹਿ ਕੋ ਪੁਰਖ ਵਿਸਾਲਾ।
ਉਹਨੇ ਸੋਚਿਆ ਵੀ ਜਾਪਦਾ ਕੋਈ ਵਿਸ਼ਾਲ ਪੁਰਖ ਹੋਵੇਗਾ, ਕੋਈ ਕਰਾਮਾਤੀ ਸਿੱਧ ਪੁਰਸ਼ ਹੋਵੇਗਾ।
ਤ੍ਰਿਤੀ ਪਛਿਓ ਪੁਨ ਚਾਰੋਂ ਆਏ, ਲਾਏ ਰਹੇ ਬਲ ਮੈਂ ਉਲਟਾਏ।
ਆਪਣਾ ਤੀਸਰਾ ਵੀਰ ਭੇਜਿਆ ਪਰ ਤੀਸਰੇ ਦਾ ਵੀ ਜ਼ੋਰ ਲੱਗ ਗਿਆ, ਹੰਬ ਗਏ ਤਿੰਨੇ। ਫਿਰ ਚੌਥਾ ਵੀਰ ਭੇਜਿਆ, ਚਾਰੇ ਵੀਰਾਂ ਨੇ ਆਪਣਾ ਜ਼ੋਰ ਲਾਇਆ, ਚਾਰੇ ਪਾਵੇ ਚੁੱਕ ਕੇ ਮੂਧਾ ਮਾਰਨ ਦਾ ਯਤਨ ਕੀਤਾ।
ਲਾਏ ਰਹੇ ਬਲ ਨੇ ਉਲਟਾਏ।
ਬਲ ਲਾ ਕੇ ਹਾਰ ਗਏ ਪਰ ਉਹਨਾਂ ਕੋਲੋਂ ਪਲੰਗਾ ਉਲਟਾਇਆ ਨਹੀਂ ਗਿਆ।
ਚਾਰੋਂ ਪਾਵੇ ਪਰ ਸਰ ਚਾਰ।
ਚਾਰਾਂ ਪਾਵਿਆਂ ਤੇ ਚਾਰ ਤੀਰ ਗੁਰੂ ਕਲਗੀਧਰ ਜੀ ਨੇ ਗੱਡ ਦਿੱਤੇ ਹਨ।
ਅਰੇ ਟਿਕਾਵਨ ਭਾਰ ਉਦਾਰ।
ਮਹਾਰਾਜ ਜੀ ਨੇ ਉੱਤੇ ਤੀਰ ਟਿਕਾ ਦਿੱਤੇ ਨੇ, ਆਪਣਾ ਭਾਰ ਆਪਣਾ ਵਜਨ ਟਿਕਾ ਦਿੱਤਾ ਹੈ।
ਜਬ ਨੈ ਉਲਟੇ ਵੀਰਨ ਜਾਨੇ, ਤਰੇਤ ਸਾਵਨ ਲਗੇ ਮਾਨੇ।
ਜਦੋਂ ਵੀਰਾਂ ਨੇ ਵੇਖਿਆ ਕਿ ਪਲੰਘਾ ਨੀ ਚੁੱਕਿਆ ਜਾ ਰਿਹਾ, ਉਲਟਾਇਆ ਨੀ ਜਾ ਰਿਹਾ, ਉੱਪਰ ਨੀ ਚੁੱਕਿਆ ਜਾਂਦਾ ਤੇ ਥੱਲੇ ਧਸਾ ਦਈਏ, ਤੇ ਕਹਿੰਦੇ ਉਸ ਵਕਤ ਉੱਪਰੋਂ ਵਜਨ ਪਾ ਕੇ ਫਿਰ ਥੱਲੇ ਨੂੰ ਜ਼ਮੀਨ ਵਿਚ ਧਸਾਉਣ ਲੱਗੇ।
ਜਬ ਚਾਰੋਂ ਰਿਸ਼ਤੇ ਬਲਕੀਨ,
ਜਦੋਂ ਇਹਨਾਂ ਚਾਰਾਂ ਵੀਰਾਂ ਨੇ ਆਪਣੇ ਗੁੱਸੇ ਵਿਚ ਰੋਸ ਵਿਚ ਆ ਕੇ ਆਪਣਾ ਬਲ ਵਿਖਾਇਆ,
ਅਲੀ ਖਾਟ ਚਾਲੀ ਤਰਚੀਨ,
ਇਸ ਵਾਰੀ ਥੋੜਾ ਜਿਹਾ ਪਲੰਘਾ ਮਹਾਰਾਜ ਜੀ ਦਾ ਹਿੱਲਿਆ ਤੇ ਥੱਲੇ ਜ਼ਮੀਨ ਦੇ ਵਿਚ ਜਿਹੜੇ ਪਾਵੇ ਸਨ ਉਹ ਧਸਣ ਲੱਗੇ ਨੇ, ਥੋੜੇ ਜੇ ਧਸ ਗਏ ਨੇ।
ਪਾਵੇ ਲੱਗੇ ਧਸਣ ਜਬ ਸ਼੍ਰੀ ਸਤਿਗੁਰ ਬੋਲੇ ਤਿਸ ਬੇਰੇ,
ਪਲੰਘੇ ਦੇ ਪਾਵੇ ਥੱਲੇ ਜ਼ਮੀਨ ਚ ਧਸਣ ਲੱਗੇ ਤੇ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਕਾਸ਼ਟ ਕੁਚਿਆਮ ਸੋਨੇ ਬੈਰਾ।
ਮਹਾਰਾਜ ਜੀ ਕਹਿੰਦੇ ਹੇ ਕਾਸ਼ਟ, ਹੇ ਲੱਕੜੀ, ਤੇਰਾ ਸਾਡੇ ਨਾਲ ਕਾਹਦਾ ਵੈਰ ਹੈ। ਮਹਾਰਾਜ ਜੀ ਉਹ ਪਲੰਘੇ ਨੂੰ ਸੰਬੋਧਨ ਕਰਕੇ ਕਹਿੰਦੇ ਹੇ ਲੱਕੜੀ, ਹੇ ਕਾਸ਼ਟ, ਤੇਰੇ ਨਾਲ ਸਾਡਾ ਕੋਈ ਵੈਰ ਨਹੀਂ।
ਧਰਨੀ ਸਸਤ ਨਰੈਤ ਉਚੇਰਾ,
ਕਿਉਂ ਧਰਤੀ ਚ ਧਸਦਾ, ਉੱਚਾ ਕਿਉਂ ਨੀ ਰਹਿੰਦਾ, ਜ਼ਮੀਨ ਚ ਕਿਉਂ ਧਸਦਾ, ਉੱਚਾ ਕਿਉਂ ਨੀ ਟਿਕਦਾ।
ਹੱਥ ਪਾਏ ਕਰ ਖਾਤ ਟਿਕਾਏ, ਭਈ ਅਕਾਰ ਅਜ਼ਮਤ ਲਾਏ।
ਮਹਾਰਾਜ ਜੀ ਨੇ ਆਪਣਾ ਹੱਥ ਜਿਹੜਾ ਪਲੰਘੇ ਦੀ ਬਾਹੀ ਸੀ ਨਾ ਉਹਦੇ ਥੱਲੇ ਲਾ ਲਿਆ, ਤੇ ਥੱਲੇ ਲਾ ਕੇ ਪਲੰਘਾ ਟਿਕਾ ਲਿਆ, ਜ਼ੋਰ ਲਾ ਹਟੇ ਇਹ ਪੰਜੇ ਚਾਰੇ ਵੀਰ, ਪਰ ਇਹਨਾਂ ਦੇ ਕੋਲੋਂ ਮਹਾਰਾਜ ਜੀ ਦਾ ਪਲੰਘਾ ਨਹੀਂ ਹਿੱਲ ਸਕਿਆ, ਨਾ ਇਹ ਧਸਾ ਸਕੇ, ਨਾ ਇਹ ਉਲਟਾ ਸਕੇ।
ਆਪਣੇ ਤੇ ਬੋ ਬਡੋ ਵਿਚਾਰਾ,
ਇਹਦਾ ਮਾਧੋ ਦਾਸ ਬੈਰਾਗੀ ਨੇ ਵੇਖਿਆ ਵੀ ਮੇਰੇ ਚਾਰੇ ਵੀਰ ਹਾਰ ਗਏ ਨੇ ਆਪਣਾ ਜ਼ੋਰ ਲਾ ਕੇ, ਤੇ ਇਹਦਾ ਮਤਲਬ ਇਹ ਜਿਹੜੇ ਪੁਰਖ ਨੇ ਮੇਰੇ ਤੋਂ ਵੱਡੇ ਨੇ, ਕੋਈ ਬੜੇ ਅਜਮਤੀ ਕਰਾਮਾਤੀ ਤੇ ਪ੍ਰਤਾਪੀ ਪੁਰਖ ਨੇ ਔਰ ਮੇਰੇ ਤੋਂ ਵੱਡੇ ਹਨ।
ਮਾਧੋ ਦਾਸ ਖੋਏ ਅਹੰਕਾਰਾ,
ਇਹ ਸੋਚ ਕੇ ਕਿ ਮੇਰੇ ਤੋਂ ਵੱਡੇ ਨੇ, ਉਸੇ ਵਕਤ ਇਹਦੇ ਮਨ ਦਾ ਅਹੰਕਾਰ ਚਲਾ ਗਿਆ। ਮਾਧੋ ਦਾਸ ਦੇ ਹਿਰਦੇ ਦਾ ਜਿਹੜਾ ਅਹੰਕਾਰ ਸੀ ਉਹ ਅਹੰਕਾਰ ਖੋ ਕੇ ਤਿਆਗ ਕੇ,
ਵੈ ਕਰ ਦੀਨ ਤਵੈ ਚਲ ਆਇਓ, ਸ੍ਰੀ ਗੁਰੂ ਬੈਠੇ ਦਰਸ਼ਨ ਪਾਇਓ।
ਮਾਧੋ ਦਾਸ ਬੈਰਾਗੀ ਬੜਾ ਭਾਰੀ ਦੀਨ ਹੋ ਕੇ ਵਿਨਿਮਰਤਾ ਧਾਰਨ ਕਰਕੇ ਚੱਲ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ, ਜਿੱਥੇ ਸਤਿਗੁਰੂ ਜੀ ਪਲੰਘੇ ਤੇ ਬੈਠੇ ਸਨ, ਆ ਕੇ ਸਤਿਗੁਰੂ ਗੁਰੂ ਕਲਗੀਧਰ ਦੇ ਦਰਸ਼ਨ ਕੀਤੇ,
ਬੰਦਨ ਕਰੀ ਰਹੇ ਕਰ ਜੂਰ,
ਮਹਾਰਾਜ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਵੰਦਨਾ ਕੀਤੀ, ਮੱਥਾ ਟੇਕਿਆ ਔਰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਮਾਧੋ ਦਾਸ ਬੈਰਾਗੀ ਖਲੋ ਗਿਆ।
ਅਵਲੋਕਤ ਸ਼੍ਰੀ ਮੁਖ ਕੀ
ਓਰ, ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਚਿਹਰੇ ਵੱਲ ਇੱਕ ਟਕੀ ਲਾ ਕੇ ਵੇਖੀ ਜਾ ਰਹੇ ਨੇ।
ਬੁਝਿਓ ਪ੍ਰਭੂ ਕੌਣ ਤੋਂ ਐ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਨੇ ਮਾਧੋ ਦਾਸ ਬੈਰਾਗੀ ਨੂੰ। ਮਹਾਰਾਜ ਜੀ ਕਹਿੰਦੇ ਹਾਂ ਭਾਈ ਦੱਸ ਤੂੰ ਕੌਣ ਹੈ,
ਇਸ ਹਲ ਮੈਂ ਕੈਸੇ ਕਰ ਰਹਿ,
ਇਸ ਜਗ੍ਹਾ ਤੇ ਤੂੰ ਕਿਵੇਂ ਰਹਿੰਦਾ ਹੈ, ਇਸ ਅਸਥਾਨ ਤੇ ਤੂੰ ਕਿਵੇਂ ਰਹਿ ਰਿਹਾ।
ਇਹ ਮਮ ਗੁਰੂ ਤੋ ਆਸ਼ਰਮ ਭਾਰੇ, ਚਿਰੰਕਾਲ ਤਬ ਕੀਨ ਅਚਾਰੇ।
ਅੱਗੋਂ ਇਹ ਬੈਰਾਗੀ ਸਾਧੂ ਬੋਲਿਆ, ਕਹਿਣ ਲੱਗਾ ਮਹਾਰਾਜ ਇਹ ਜਗ੍ਹਾ ਮੇਰੇ ਗੁਰੂ ਦਾ ਆਸ਼ਰਮ ਹੈ, ਇਹ ਜਗ੍ਹਾ ਮੇਰੇ ਗੁਰੂ ਦਾ ਸਥਾਨ ਆਸ਼ਰਮ ਹੈ, ਜਿੱਥੇ ਮੇਰੇ ਗੁਰੂ ਨੇ ਬੜੇ ਲੰਮੇ ਅਰਸੇ ਤੱਕ ਰਹਿ ਕੇ ਤਪ ਕੀਤਾ ਹੈ।
ਜਿੱਥੇ ਪਿੱਛੇ ਮੈਂ ਇਸ ਚੱਲੇ ਬਸਾ,
ਉਸ ਪਰਲੋਕ ਗਮਨ ਕਰਨ ਤੋਂ ਬਾਅਦ ਉਹਦੀ ਇਹ ਜਗ੍ਹਾ ਮੈਂ ਆਪਣੀ ਜਾਣ ਕੇ ਇੱਥੇ ਵਾਸਾ ਕੀਤਾ, ਨਿਵਾਸ ਕੀਤਾ ਹੈ।
ਇੱਕ ਭਾਵੇ ਤਪ ਰਾਸਾ,
ਮਹਾਰਾਜ ਜੀ ਮੈਂ ਇੱਥੇ ਇਕੱਲਾ ਰਹਿੰਦਾ ਹਾਂ ਔਰ ਮੈਨੂੰ ਤਪ ਹੀ ਚੰਗਾ ਲੱਗਦਾ, ਤਪੱਸਿਆ ਹੀ ਪਾਉਂਦੀ ਹੈ।
ਗੁਰ ਸੁਣ ਗੁਰ ਪੰਨਿਓ ਤੋਏ ਗੁਰ ਕਾ,
ਮਹਾਰਾਜ ਜੀ ਕਹਿਣ ਲੱਗੇ ਮਾਧੋ ਦਾਸ ਜੀ ਇਹ ਦੱਸੋਗੇ ਤੁਹਾਡਾ ਗੁਰੂ ਕਿੱਥੇ ਹੈ ਇਸ ਵੇਲੇ, ਜਿਹੜੇ ਗੁਰੂ ਦਾ ਤੂੰ ਚੇਲਾ ਹੈ, ਕਿ ਤੂੰ ਆਪਣੇ ਉਸ ਗੁਰੂ ਬਾਰੇ ਜਾਣਦਾ ਵੀ ਤੇਰਾ ਉਹ ਗੁਰੂ ਕਿੱਥੇ ਹੈ।
ਮਰ ਕਰ ਪਹੁੰਚਿਓ ਜਾਣੇ ਤਾਂ,
ਤੂੰ ਜਾਣਦਾ ਹੈ ਵੀ ਉਹ ਮਰ ਕੇ ਕਿੱਥੇ ਪਹੁੰਚਿਆ, ਮਰਨ ਤੋਂ ਬਾਅਦ ਉਹਦਾ ਕਿੱਥੇ ਵਾਸਾ ਹੋਇਆ
ਜਿਸ ਪਰਵਾਸੇ ਆਸ਼ਰਮ ਰਹਿ
ਜਿਸ ਦੇ ਉੱਤੇ ਤੂੰ ਭਰੋਸਾ ਕਰਕੇ ਇਸ ਆਸ਼ਰਮ ਦੇ ਵਿੱਚ ਰਹਿੰਦਾ ਹੈ ਕਿ ਤੂੰ ਆਪਣੇ ਉਸ ਗੁਰੂ ਬਾਰੇ ਜਾਣਦਾ ਵੀ ਉਹ ਤੇਰਾ ਗੁਰੂ ਕਿੱਥੇ ਹੈ ਇਸ ਵੇਲੇ ਉਹਦੀ ਕੀ ਦਸ਼ਾ ਹੈ
ਜਿਸ ਕੋ ਲਖੈ ਕਿਨੈ ਕਿਸ
ਤੂੰ ਅਜਮਤੀ ਹੈ ਕਰਾਮਾਤੀ ਹੈ ਕੀ ਤੂੰ ਇਹ ਜਾਣਦਾ ਹੈ ਕਿ ਤੇਰੇ ਗੁਰੂ ਦੀ ਕੀ ਗੱਤ ਹੈ ਉਹਦੀ ਕੀ ਹਾਲਤ ਹੈ ਉਹ ਕਿੱਥੇ ਰਹਿ ਰਿਹਾ
ਸੁਣ ਤੇ ਬੀਨ ਸਾਧ ਬਖਾਨਾ ਸ਼ਕਤ ਨਾ ਏਤੀ ਮੈਂ ਨਾ ਜਾਣਾ
ਸੁਣ ਕੇ ਸਾਧੂ ਬੋਲਿਆ ਮਾਧੋ ਦਾਸ ਕਹਿਣ ਲੱਗਾ ਸਤਿਗੁਰੂ ਜੀ ਮੇਰੇ ਚ ਇਤਨੀ ਸ਼ਕਤੀ ਨਹੀਂ ਹੈ ਕਿ ਮੈਂ ਇਹ ਜਾਣ ਸਕਾਂ ਕਿ ਮੇਰੇ ਗੁਰੂ ਦੀ ਕੀ ਗੱਤ ਹੋਈ ਹੈ ਉਹ ਇਸ ਵੇਲੇ ਕਿੱਥੇ ਹੈ ਇੰਨੀ ਸ਼ਕਤੀ ਮੇਰੇ ਵਿੱਚ ਨਹੀਂ ਕਿ ਮੈਂ ਉਸ ਨੂੰ ਜਾਣ ਸਕਾਂ
ਜੇਕਰ ਤੂੰ ਮੈਂ ਸ਼ਕਤੀ ਸੇਕ
ਹਾਂ ਮਹਾਰਾਜ ਜੇਕਰ ਤੁਹਾਡੇ ਵਿੱਚ ਇਤਨੀ ਸ਼ਕਤੀ ਹੈ
ਲੋਕ ਪਰਲੋਕ ਲਗੋ ਬਿਦਨੀਕ
ਤੁਸੀਂ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜੇ ਜਾਣਦੇ ਹੋ
ਤੋ ਮਮ ਗੁਰ ਕੋ ਦੇਹੋ ਦਿਖਾਏ ਹੁਣ ਨਿਸ਼ਚੈ ਨਿਚਲ ਟਿਕ ਜਾਏ
ਤੋ ਮਹਾਰਾਜ ਜੀ ਮੈਨੂੰ ਮੇਰਾ ਗੁਰੂ ਵਿਖਾ ਦਿਓ ਤਾਂ ਜੋ ਮੇਰੇ ਮਨ ਦਾ ਨਿਸ਼ਚਾ ਨਿਸ਼ਚਲ ਹੋ ਜਾਏ ਔਰ ਮੇਰੀ ਸੁਰਤ ਟਿਕ ਜਾਵੇ
ਤਬ ਗੁਰ ਭਨੇ ਉਤਰੋਵਰ ਖਰਿਓ
ਮਹਾਰਾਜ ਜੀ ਨੇ ਸੁਣ ਕੇ ਬੋਲੇ ਕਹਿਣ ਲੱਗੇ ਮਾਧੋ ਦਾਸ ਜੀ ਆ ਜੋ ਸਾਹਮਣੇ ਦਰਖਤ ਖੜਾ ਹੈ
ਤਿਸ ਕੋ ਫਲ ਕੀੜਾ ਹੋਏ ਪਰਿਓ
ਤੇਰਾ ਜਿਹੜਾ ਗੁਰੂ ਹੈ ਇਹ ਸਾਹਮਣੇ ਜਿਹੜਾ ਦਰਖਤ ਹੈ ਇਹਦੇ ਵਿੱਚ ਇੱਕ ਫਲ ਹੈ ਉਸ ਫਲ ਦੇ ਵਿੱਚ ਉਹ ਕੀੜੇ ਦੀ ਜੋਨੀ ਚ ਪਿਆ ਹੋਇਆ ਕੱਚੇ ਗੁਰੂ ਦੀ ਹਾਲਤ ਐਸੀ ਹੋਣੀ ਸੀ ਹੁਣ ਜਿਸ ਦਾ ਗੁਰੂ ਕੀੜੇ ਦੀ ਜੋਨ ਚ ਪਿਆ ਹੋਵੇ ਉਹਦਾ ਚੇਲਾ ਕਿੱਥੇ ਮੁਕਤ ਹੋ ਜਾਣਾ ਸੀ ਉਹਨੂੰ ਪੂਰੇ ਗੁਰੂ ਦੀ ਲੋੜ ਪੈਣੀ ਸੀ ਕੱਚਿਆਂ ਗੁਰੂਆਂ ਦੀ ਹਾਲਤ ਏਦਾਂ ਦੀ ਹੁੰਦੀ ਹੈ ਪਿੱਛੇ ਵੀ ਬਚਨ ਆਏ ਨੇ ਨਾ ਸਤਵੇਂ ਪਾਤਸ਼ਾਹ ਦੀ ਕਥਾ ਵਿਚ ਇਕ ਅਜਗਰ ਪਿਆ ਸੀ ਕੀੜੇ ਖਾ ਰਹੇ ਸੀ ਉਹਦੇ ਸਰੀਰ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਛੁਆਇਆ ਤੇ ਉਹਦੇ ਮੁਕਤ ਕਰ ਦਿੱਤਾ ਉਹਦੇ ਪ੍ਰਾਣ ਨਿਕਲ ਗਏ ਸਿੱਖਾਂ ਪੁੱਛਿਆ ਮਹਾਰਾਜ ਇਹ ਕੌਣ ਸੀ ਸਾਹਿਬ ਕਹਿਣ ਲੱਗੇ ਭਾਈ ਇਹ ਪਿਛਲੇ ਜਨਮ ਦਾ ਗੁਰੂ ਸੀ ਤੇ ਆਹ ਜਿਹੜੇ ਕੀੜੇ ਸਨ ਇਹ ਇਹਦੇ ਚੇਲੇ ਸਨ ਇਹਨਾਂ ਦੀ ਮੁਕਤੀ ਨਹੀਂ ਕਰ ਸਕਿਆ ਪੈਸਾ ਲੈ ਲੈ ਇਹਨਾਂ ਕੋਲੋਂ ਖਾਂਦਾ ਰਿਹਾ ਹੁਣ ਉਹੀ ਚੇਲੇ ਇਹਦਾ ਮਾਸ ਤਰੋੜ ਤਰੋੜ ਕੇ ਖਾ ਰਹੇ ਨੇ ਆਪਣਾ ਹਿਸਾਬ ਕਿਤਾਬ ਪੂਰਾ ਕਰ ਰਹੇ ਨੇ ਇਹ ਕੱਚੇ ਗੁਰੂ ਦੀ ਦਸ਼ਾ ਕੱਚੇ ਗੁਰੂ ਦੀ ਹਾਲਤ ਐਸੀ ਹੋਣੀ ਸੀ ਮਹਾਰਾਜ ਜੀ ਇੱਥੇ ਵੀ ਕਹਿ ਰਹੇ ਨੇ ਕਿ ਤੇਰਾ ਜਿਹੜਾ ਉਹ ਗੁਰੂ ਹੈ ਜਾਨਕੀ ਪ੍ਰਸਾਦ ਸੀ ਉਹਦਾ ਨਾਂ ਜਿਹਦੇ ਤੇ ਤੈਨੂੰ ਬੜਾ ਮਾਣ ਹੈ ਉਹ ਇਸ ਦਰਖਤ ਦੇ ਵਿੱਚ ਫਲ ਦੇ ਵਿੱਚ ਕੀੜਾ ਬਣਿਆ ਹੋਇਆ ਹੈ
ਜੇਕਰ ਪਤਾ ਚਾਹਤੇ ਅਬ ਲਿਆਵੋ
ਮਹਾਰਾਜ ਜੀ ਕਹਿੰਦੇ ਜੇ ਤੂੰ ਪਤਾ ਚਾਹੁੰਦਾ ਤੇ ਉਹ ਜਿਹੜਾ ਸਾਹਮਣੇ ਫਲ ਲਟਕਦਾ ਹੈ ਉਹ ਫਲ ਤੋੜ ਕੇ ਲੈ ਕੇ ਆ
ਕਰ ਹਮ ਟਿਗਲੇ ਨਾਮ ਅਬ ਲਾਵੋ
ਉਸ ਫਲ ਨੂੰ ਸਾਡੇ ਕੋਲ ਲਿਆ ਕੇ ਰੱਖ ਔਰ ਆਪਣੇ ਗੁਰੂ ਦਾ ਨਾਂ ਲੈ ਕੇ ਉਹਨੂੰ ਆਵਾਜ਼ ਮਾਰ
ਸੁਣ ਸਾਧੂ ਨੇ ਸੋ ਫਲ ਦੇਖਾ
ਸੁਣ ਕੇ ਮਾਧੂ ਦਾਸ ਬਰਾਗੀ ਗਿਆ ਉਹ ਫਲ ਵੇਖਿਆ ਸਾਹਮਣੇ ਲੱਗਾ ਹੋਇਆ
ਹੈ ਪਰਪਕ ਲਾਲ ਅਵਰੇਖਾ
ਫਲ ਪੱਕਿਆ ਹੋਇਆ ਸੀ ਲਾਲ ਸੀ ਉਹ ਫਲ ਜਾ ਕੇ ਜਦੋਂ ਵੇਖਿਆ
ਗੁਰ ਕੇ ਕਹੇ ਤੋੜ ਕਰ ਲਿਆਵਾ
ਸਤਿਗੁਰਾਂ ਦੇ ਕਹਿਣ ਅਨੁਸਾਰ ਉਹ ਫਲ ਤੋੜ ਕੇ ਲੈ ਆਏ
ਨਿਕਟ ਲਿਆਏ ਕੀੜਾ ਦਿਸ਼ਟਾਵਾ
ਕੋੜ ਲਿਆ ਕੇ ਸਤਿਗੁਰਾਂ ਦੇ ਰੱਖਿਆ ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਕੀੜਾ ਨਜ਼ਰ ਆਇਆ
ਧੁਨ ਉੱਚੀ ਤੇ ਨਾਮ ਗੁਹਾਰਾ
ਧੁਨ ਉੱਚੀ ਵਿੱਚ ਆਵਾਜ਼ ਮਾਰੀ ਆਪਣੇ ਗੁਰੂ ਦਾ ਨਾਂ ਲੈ ਕੇ ਗੁਰੂ ਜਾਨਕੀ ਪ੍ਰਸਾਦ ਜੀ ਜਦੋਂ ਏਦਾਂ ਉੱਚੀ ਆਵਾਜ਼ ਮਾਰੀ ਆਵਾਜ਼ ਮਾਰ ਕੇ ਬੁਲਾਇਆ
ਕੀੜੇ ਕਿਲ ਕਿਲ ਉਚਾਰਾ
ਤੇ ਅੱਗੋਂ ਜਿਹੜਾ ਕੀੜਾ ਸੀ ਹਾਲਾਂਕਿ ਕੀੜਾ ਬੋਲਦਾ ਨਹੀਂ ਉਹ ਕੀੜਾ ਕਿਰੜ ਕਿਰੜ ਕਰਕੇ ਅੱਗੋਂ ਬੋਲਿਆ ਆਵਾਜ਼ ਦੇ ਵਿੱਚ ਕਿ ਹਾਂ ਮੈਂ ਹੀ ਹਾਂ ਹਾਮੀ ਭਰ ਕੇ ਦੱਸ ਰਿਹਾ ਵੀ ਮੈਂ ਹੀ ਹਾਂ ਤੇਰਾ ਗੁਰੂ ਹਾਂ
ਜਾਣ ਲੀਨ ਨਿਸ਼ਚੇ ਗੁਰ ਮੇਰੂ
ਉਸ ਵੇਲੇ ਨੇ ਜਾਣ ਲਿਆ ਨਿਸ਼ਚੇ ਕਰਕੇ ਕਿ ਇਹੀ ਮੇਰਾ ਗੁਰੂ ਹੈ
ਕਹਾ ਭਈ ਗਤ ਬਿਸਮ ਬਡੇਰੂ
ਬੜਾ ਹੈਰਾਨ ਹੋਇਆ ਵੀ ਮੇਰਾ ਗੁਰੂ ਤਾਂ ਤਪੱਸਵੀ ਬੜਾ ਸੀ ਉਹ ਤਾਂ ਸਾਧਨਾ ਬੜੀ ਕਰਦਾ ਸੀ, ਉਹਦੀ ਇਹ ਗਾਤੀ ਹਾਲਤ ਕਿਵੇਂ ਹੋ ਗਈ?
ਸ੍ਰੀ ਗੁਰੂ ਪਨਿਓ ਚਿੰਤ ਕਿਆ ਕੀਜੈ।
ਮਹਾਰਾਜ ਜੀ ਸੁਣ ਕੇ ਬੋਲੇ, ਕਹਿਣ ਲੱਗੇ, ਮਾਧੋ ਦਾਸ ਜੀ, ਇਸ ਗੱਲ ਦੀ ਚਿੰਤਾ ਕਿਉਂ ਕਰਦੇ ਹੋ?
ਸ਼ੇਸ਼ ਕਰਮ ਇਸ ਕੋ ਲੱਖ ਲੀਜੈ।
ਇਹਦੇ ਜਿਹੜੇ ਕਰਮ ਸਨ ਬਾਕੀ ਉਹ ਬਚਦੇ ਸਨ, ਕਰਮਾਂ ਦਾ ਭੋਗ ਇਹਦਾ ਬਾਕੀ ਬਚਦਾ ਸੀ।
ਤਨ ਤਜ ਅਵ ਸ਼ੁਭ ਗਤ ਪਾਵੈ।
ਹੁਣ ਇਸ ਤਨ ਨੂੰ ਤਜ ਕੇ ਉਹ ਕਰਮਾਂ ਕਰਕੇ ਨੂੰ ਕੀੜੇ ਦੀ ਜੂਨੀ ਮਿਲੀ ਹੈ, ਹੁਣ ਇਸ ਤਨ ਨੂੰ ਤਜ ਕੇ ਸ਼ੁਭ ਗਤੀ ਨੂੰ ਪ੍ਰਾਪਤ ਹੋਵੇਗਾ। ਮੁੜ ਕੇ ਹੁਣ ਇਹਨੂੰ ਅਪਗਤੀ ਦੀ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਸਾਡੇ ਦਰਸ਼ਨ ਕਰਕੇ ਹੁਣ ਇਹਨੂੰ ਮੁਕਤੀ ਮਿਲ ਜਾਏਗੀ।
ਉਤੋਂ ਹੱਥ ਮੈਂ ਫਲ ਮ੍ਰਿਤ ਪਏ,
ਫਲ ਹੱਥ ਚ ਹੀ ਫੜਿਆ ਹੋਇਆ ਸੀ ਸਾਧੂ ਨੇ, ਤੇ ਹੱਥ ਵਿਚ ਫੜੇ ਫੜੇ ਦੇ ਫਲ ਦੇ ਵਿਚ ਉਹ ਕੀੜਾ ਸੀ, ਵੇਖਦਿਆਂ ਵੇਖਦਿਆਂ ਉਹ ਕੀੜੇ ਦੀ ਮੌਤ ਹੋ ਗਈ।
ਗਿਰ ਗਏ,
ਉਹਦੇ ਵਿਚੋਂ ਨਿਕਲ ਕੇ ਉਹ ਕੀੜਾ ਥੱਲੇ ਜ਼ਮੀਨ ਤੇ ਡਿੱਗ ਪਿਆ ਜਦੋਂ ਮਰ ਗਿਆ।
ਕਹਿਓ ਪ੍ਰਭੂ ਤੁਮ ਕਰਨਾ ਕਰੀਏ, ਮੇਰੋ ਕਰਮ ਪਰ ਦਿੱਟ ਨਾ ਧਰੀਏ।
ਕਹਿਣ ਲੱਗਾ, ਹੇ ਪ੍ਰਭੂ ਜੀ, ਤੁਸੀਂ ਮੇਰੇ ਤੇ ਕਰਣਾ ਕਰੋ, ਔਰ ਮੇਰੇ ਕਿਸੇ ਕੀਤੇ ਹੋਏ ਕਰਮ ਤੇ ਤੁਸੀਂ ਦ੍ਰਿਸ਼ਟੀ ਨਾ ਕਰੋ, ਮੇਰੇ ਤੇ ਕਿਰਪਾ ਕਰੋ, ਬਸ ਤਰਸ ਕਰੋ।
ਆਪਣੀ ਸੇਵਾ ਮੋਏ ਫੁਰਮਾਵੋ।
ਮਹਾਰਾਜ ਹੁਕਮ ਕਰੋ, ਮੈਂ ਆਪ ਜੀ ਦੀ ਕੀ ਸੇਵਾ ਕਰਾਂ? ਇਹ ਹੁਕਮ ਕਰੋ, ਮੈਂ ਆਪ ਜੀ ਦੀ ਕੀ ਸੇਵਾ ਕਰਾਂ?
ਪਗ ਪੰਕਜ ਪਰ ਮੋਏ ਲਗਾਓ,
ਮੈਨੂੰ ਆਪਣੇ ਚਰਨੀ ਲਾ ਲੋ ਬਾਜਾਂ ਵਾਲੇ ਪ੍ਰੀਤਮ ਜੀ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੋ।
ਰੱਖ ਲਿਓ ਸ਼ਰਨਾਗਤ ਪਰਿਓ।
ਮਹਾਰਾਜ ਰੱਖ ਲੋ, ਰੱਖ ਲੋ, ਮੈਂ ਤੁਹਾਡੀ ਸ਼ਰਨ ਵਿਚ ਹਾਂ, ਸ਼ਰਨ ਵਿਚ ਹਾਂ।
ਦੀਨ ਦੇਖ ਪ੍ਰਭਿਕਸ ਤੂੰ ਚਿਰਿਓ।
ਜਦੋਂ ਇਸ ਵੈਰਾਗੀ ਸਾਧੂ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਦੀਨ ਹੋ ਕੇ ਬੇਨਤੀ ਕੀਤੀ, ਮਹਾਰਾਜ ਜੀ ਨੇ ਸੁਣੀ।
ਦੀਨ ਦੇਖ ਪ੍ਰਭਿਕ ਸੇ ਉਚਰਿਓ।
ਮਹਾਰਾਜ ਜੀ ਪ੍ਰਸੰਨ ਹੋਏ, ਔਰ ਪ੍ਰਸੰਨ ਹੋ ਕੇ ਬੋਲੇ,
ਹਮ ਕੋ ਹੁਕਮ ਐ ਕਰ ਤਾਰਾ, ਵਿਦਤਾਵੋ ਜਗ ਪੰਥ ਕਰਾਰਾ।
ਮਹਾਰਾਜ ਜੀ ਕਹਿਣ ਲੱਗੇ, ਮਾਧੋ ਦਾਸ ਵੈਰਾਗੀ, ਸਾਨੂੰ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਹੋਇਆ ਕਿ ਇਸ ਮਾਤ ਲੋਕ ਦੀ ਧਰਤੀ ਤੇ ਤੁਸੀਂ ਪੰਥ ਪ੍ਰਗਟ ਕਰੋ, ਪੰਥ ਦੀ ਸਾਜਨਾ ਕਰੋ।
ਪੰਥ ਕਰਾਰਾ ਤੁਰਕ ਤੇਜ ਕੋ ਕਰੋ ਬਿਨਾਸ਼ਾ।
ਕਰਾਰਾ ਪੰਥ ਸਾਜ ਕੇ ਤੁਰਕਾਂ ਦਾ ਜਿਹੜਾ ਤੇਜ ਹੈ, ਤੁਰਕਾਂ ਦਾ ਤਪ ਤੇਜ ਹੈ, ਇਸ ਤਪ ਤੇਜ ਦਾ ਵਿਨਾਸ਼ ਕਰਨਾ ਹੈ।
ਪਸਰ ਰਿਓ ਚੋਂ ਪਾਸਾ,
ਜਿਹੜਾ ਪ੍ਰਤਾਪ ਇਨ੍ਹਾਂ ਦਾ ਇਸ ਵੇਲੇ ਚਾਰੇ ਪਾਸੇ ਪਸਰਿਆ ਹੋਇਆ, ਇਸ ਪ੍ਰਤਾਪ ਦਾ ਵਿਨਾਸ਼ ਕਰਨ ਲਈ ਸਾਨੂੰ ਅਕਾਲ ਪੁਰਖ ਨੇ ਮਾਤ ਲੋਕ ਵਿਚ ਭੇਜਿਆ ਹੈ।
ਤੂੰ ਬਤਾਓ ਕੋ ਕੈਸੇ ਕਰਨਾ।
ਹੁਣ ਤੂੰ ਦੱਸ ਕਿ ਕਿਵੇਂ ਕਰਨਾ ਚਾਹੀਦਾ ਇਨ੍ਹਾਂ ਦਾ ਤੇਜ ਵਿਨਾਸ਼। ਮਹਾਰਾਜ ਜੀ ਕਹਿੰਦੇ, ਮਾਧੋ ਦਾਸ, ਇਹ ਤੂੰ ਦੱਸ ਕਿ ਇਹਦਾ ਜਿਹੜਾ ਤੇਜ ਹੈ ਇਹਨਾਂ ਤੁਰਕਾਂ ਦਾ, ਇਹ ਕਿਵੇਂ ਵਿਨਾਸ਼ ਕਰਨਾ ਚਾਹੀਦਾ?
ਮਿਲੂ ਕਿ ਨਹੀਂ ਸ਼ਤਰੂ ਗਣ ਹਰਨਾ।
ਦੱਸੋ ਕਿ ਮਿਲਣਾ ਕਿ ਨਹੀਂ ਚਾਹੀਦਾ, ਇਹਨਾਂ ਸ਼ਤਰੂਆਂ ਦੇ ਗਣਾਂ ਨੂੰ ਕਿਵੇਂ ਹਰਨਾ ਚਾਹੀਦਾ ਕਿ ਨਹੀਂ?
ਬੋਲਿਓ ਸਾਧ, ਆਪੋ ਮਾਲਕ, ਤੁਮਰਾ ਬੰਦਾ ਕਰੋ ਨਾ ਆਲਕ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਸੁਣ ਕੇ ਬੋਲਿਆ, ਕਹਿਣ ਲੱਗਾ, ਮਹਾਰਾਜ ਤੁਸੀਂ ਮੇਰੇ ਮਾਲਕ ਹੋ, ਔਰ ਮੈਂ ਤੁਹਾਡਾ ਬੰਦਾ ਹਾਂ, ਔਰ ਤੁਹਾਡਾ ਬੰਦਾ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੋ ਹੁਕਮ ਕਰੋਗੇ ਮੈਂ ਉਸ ਨੂੰ ਮੰਨਣ ਵੇਲੇ ਕੋਈ ਆਲਸ ਨਹੀਂ ਕਰਾਂਗਾ, ਕਿਉਂਕਿ ਮੈਂ ਤੁਹਾਡਾ ਬੰਦਾ ਹਾਂ।
ਹੋਈ ਰਾਵ ਰਿਹਾ ਇਸੇ ਅਨੁਸਾਰੀ,
ਮੈਂ ਤੁਹਾਡੀ ਆਗਿਆ ਦੇ ਅਨੁਸਾਰ ਚੱਲਾਂਗਾ, ਤੁਹਾਡੇ ਹੁਕਮ ਦੇ ਅਨੁਸਾਰ ਚੱਲਾਂਗਾ।
ਕਰੋ ਜੰਗ ਭੰਗੋ ਰਿਪ ਭਾਰੀ,
ਜੰਗ ਕਰਾਂਗਾ, ਯੁੱਧ ਕਰਾਂਗਾ, ਔਰ ਯੁੱਧ ਕਰਕੇ ਨਾ ਦੁਸ਼ਮਣਾਂ ਨੂੰ ਭੰਗ ਕਰ ਦਿਆਂਗਾ, ਸਵਾਹ ਕਰ ਦੇਵਾਂਗਾ।
ਤੁਮ ਸਹਾਇਤਾ ਲੈ ਖਰ ਖੰਡਾ, ਕਰੋ ਕਮੰਡ ਪ੍ਰਚੰਡ ਖੰਡ ਖੰਡਾ
ਮਹਾਰਾਜ ਤੁਹਾਡੀ ਸਹਾਇਤਾ ਲੈ ਕੇ ਤਿੱਖਾ ਖੰਡਾ ਲੈ ਕੇ ਇਹੋ ਜਿਹਾ ਕਮਾਂਡ ਪ੍ਰਚੰਡ ਜੰਗ ਕਰਾਂਗਾ ਜਿਸ ਜੰਗ ਵਿਚ ਮੈਂ ਇਹਨਾਂ ਤੁਰਕਾਂ ਨੂੰ ਖੰਡ ਖੰਡ ਟੁਕੜੇ ਟੁਕੜੇ ਕਰਕੇ ਵਿਨਾਸ਼ ਕਰਾਂਗਾ
ਹੱਸ ਬੋਲੇ ਹਮਦੀ ਨਾ ਹੁਕਮ
ਮਹਾਰਾਜ ਜੀ ਸੁਣ ਕੇ ਹੱਸ ਪਏ ਤੇ ਹੱਸ ਕੇ ਕਹਿੰਦੇ ਫਿਰ ਜੇ ਤੂੰ ਸਾਡਾ ਬੰਦਾ ਤੇ ਤੇਰਾ ਨਾਂ ਵੀ ਬੰਦਾ ਹੀ ਸਾਡਾ ਨਾਂ ਹੋ ਕੇ ਪ੍ਰਗਟ ਹੋਵੇਗਾ ਨਾ ਤਾਂ ਸਤਿਗੁਰਾਂ ਦੇ ਕੋਲੋਂ ਖੰਡੇ ਦੇ ਫੁੱਲ ਛੱਕ ਕੇ ਇਹਨਾਂ ਦਾ ਗੁਰਬਖਸ਼ ਸਿੰਘ ਰੱਖਿਆ ਗਿਆ ਸੀ ਪਰ ਉਸ ਦਿਨ ਤੋਂ ਜਦੋਂ ਇਹਨਾਂ ਕਿਹਾ ਮੈਂ ਤੁਹਾਡਾ ਬੰਦਾ ਹਾਂ ਉਸ ਦਿਨ ਤੋਂ ਇਹਨਾਂ ਦਾ ਨਾਮ ਹੀ ਪ੍ਰਗਟ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਜੀ ਬੋਲੇ ਕਹਿਣ ਲੱਗੇ ਅੱਛਾ ਫਿਰ ਅਸੀਂ ਤੁਹਾਨੂੰ ਐਸਾ ਹੁਕਮ ਦਿੱਤਾ
ਬਾਲੂ ਮਦਨ ਕਾਸਾ ਹੁਕਮ
ਕਹਿੰਦੇ ਬਾਲੂ ਵਿੱਚੋਂ ਰੇਤ ਵਿੱਚੋਂ ਅਸੀਂ ਸੋਨਾ ਕੱਢ ਲਿਆ ਨਹੀਂ ਤਾਂ ਇੱਕ ਵੈਰਾਗੀ ਨੂੰ ਕੀ ਲੜਨ ਦਾ ਪਤਾ ਸੀ ਜਿਹੜਾ ਇੱਕ ਬੱਕਰਿਆਂ ਦੇ ਕੱਟਣ ਤੇ ਮਨ ਦੇ ਵਿੱਚ ਘਿਰਣਾ ਕਰ ਸਕਦਾ ਵੀ ਲਹੂ ਡੁੱਲ ਗਿਆ ਤੇ ਜਗ੍ਹਾ ਪਵਿੱਤਰ ਹੋ ਗਈ ਐਸਾ ਵੀ ਵਿਦਵਾਨਾਂ ਦਾ ਕਥਨ ਹੈ ਮਹਾਰਾਜ ਜੀ ਨੇ ਬਚਨ ਕੀਤਾ ਆਖਿਆ ਬੰਦਾ ਬਹਾਦਰ ਇੱਥੇ ਬੱਕਰਿਆਂ ਦਾ ਲਹੂ ਡੁੱਲਿਆ ਤੇ ਤੈਨੂੰ ਇਹ ਜਾਪਿਆ ਵੀ ਆਸ਼ਰਮ ਅਪਵਿੱਤਰ ਹੋ ਗਿਆ ਦੱਸ ਜਿਸ ਦੇਸ਼ ਵਿੱਚ 7 ਸਾਲ ਤੇ 9 ਸਾਲ ਦੇ ਮਾਸੂਮ ਬੱਚਿਆਂ ਦਾ ਲਹੂ ਡੁੱਲਿਆ ਗਿਆ ਹੋਵੇ ਉਹਨਾਂ ਨੂੰ ਸ਼ਹੀਦ ਕਰਕੇ ਉਸ ਜਗ੍ਹਾ ਦੇ ਉੱਤੇ ਦੱਸ ਅਪਵਿੱਤਰਤਾ ਹੋਈ ਹੈ ਜਾਂ ਨਹੀਂ ਹੋਈ ਇਹ ਹੁਣ ਤੂੰ ਨਿਰਣਾ ਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਸਾਡਾ ਹੁਕਮ ਹੈ ਅਸੀਂ ਬਾਲੂ ਵਿੱਚੋਂ ਰੇਤ ਵਿੱਚੋਂ ਸੋਨਾ ਕੱਢ ਲਿਆ ਹੈ
ਦੇਸ਼ ਪੰਜਾਬ ਜਾਓ ਮਮ ਬਦਲਾ
ਜਾਓ ਪੰਜਾਬ ਦੀ ਧਰਤੀ ਤੇ ਜਾ ਕੇ ਬਦਲਾ ਲਵੋ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜਿਨ੍ਹਾਂ ਨੂੰ 7 ਸਾਲ ਤੇ 9 ਸਾਲ ਦੇ ਵਿੱਚ ਜਿੰਦਾ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਦਾ ਬਦਲਾ ਲਵੋ
ਬੇਮੁਖ ਹੋਏ ਮੇਰੇ ਮਨ ਰਦਲਾ
ਔਰ ਜਿਹੜੇ ਬੇਮੁਖ ਹੋਏ ਨੇ ਉਹਨਾਂ ਬੇਮੁਖਾਂ ਨੂੰ ਉਹਨਾਂ ਨੂੰ ਰੱਦ ਕਰ ਦੇਣਾ ਹੈ
ਪੰਥ ਤੇਜ ਤੇਰੋ ਹੀ ਦੀਨਾ
ਮਹਾਰਾਜ ਜੀ ਕਹਿਣ ਲੱਗੇ ਮੈਂ ਆਪਣਾ ਸਾਰਾ ਤੇਜਵਾਨ ਜਿਹੜਾ ਪੰਥ ਹੈ ਉਹ ਤੇਰੇ ਹੱਥ ਦਿੱਤਾ
ਸਭਨ ਮਿਖੈ ਤੇ ਕੋ ਮੁਖ ਮੁਖੀ ਕੀ ਨਾ
ਇਹਨੂੰ ਸਭ ਵਿੱਚ ਮੁਖੀ ਬਣਾ ਦਿੱਤਾ ਹੈ
ਆਪਣੇ ਆਪ ਤੇ ਭਾਖੇ ਉਹ ਬੰਦਾ
ਤੂੰ ਆਪਣੇ ਆਪ ਨੂੰ ਬੰਦਾ ਕਿਹਾ ਕਿ ਮੈਂ ਮਹਾਰਾਜ ਜੀ ਤੁਹਾਡਾ ਬੰਦਾ ਹਾਂ
ਇਹ ਬਿਰਤੈ ਜਗ ਨਾਮ ਬਿਲੰਦਾ
ਤੇਰਾ ਇਹੀ ਨਾਮ ਇਸ ਜਗਤ ਵਿੱਚ ਪ੍ਰਗਟ ਹੋਵੇਗਾ ਤੈਨੂੰ ਹਰ ਪਾਸੇ ਬੰਦਾ ਬਹਾਦਰ ਦੇ ਨਾਂ ਨਾਲ ਹੀ ਜਾਣਿਆ ਜਾਏਗਾ
ਮੈਂ ਠਹਿਰਿਆ ਰੇ ਬਸੋਏ ਅਗਾਰੇ
ਕੋਈ ਦੁਸ਼ਮਣ ਤੇਰੇ ਸਾਹਮਣੇ ਨਹੀਂ ਠਹਿਰ ਸਕੇਗਾ
ਹੋਏ ਸੰਗਰ ਕਮਸਾਨ ਉਦਾਰੇ
ਤੂੰ ਬੜੇ ਬੜੇ ਕਮਾਸਾਨ ਭਿਆਨਕ ਸੰਗਰ ਰਚੇਗਾ ਔਰ ਉਹਨਾਂ ਸੰਗਰਾਂ ਵਿੱਚ ਜੰਗ ਦੇ ਮੈਦਾਨ ਚ ਕੋਈ ਤੇਰੇ ਸਾਹਮਣੇ ਨਹੀਂ ਖਲੋ ਸਕੇਗਾ
ਲੜੈ ਅਰੇ ਲੱਖੋਈ ਮਰੇ
ਜਿਹੜਾ ਤੁਹਾਡੇ ਸਾਹਮਣੇ ਲੜੇਗਾ ਅੜੇਗਾ ਉਹ ਲੱਖਾਂ ਹੀ ਮਰਨਗੇ
ਬਚੇ ਸੁਜੀਵ ਭੱਜ ਜੋ ਪਰ
ਉਹੀ ਬਚਣਗੇ ਜਿਹੜਾ ਭੱਜ ਜਾਏਗਾ ਤੁਹਾਡੇ ਅੱਗੇ ਜਿਹੜਾ ਅੜ ਗਿਆ ਉਹ ਮਾਰਿਆ ਜਾਵੇਗਾ
ਸੁਣ ਗੁਰਵਾਕ ਭਇਓ ਮਨ ਗਾਦੋ
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਮਨ ਪਰਪੱਕ ਹੋ ਗਿਆ
ਹੱਥ ਜੋੜ ਸਨਮੁਖ ਰਹਿ ਛਾਂਡੋ
ਹੱਥ ਜੋੜ ਕੇ ਬਾਬਾ ਬੰਦਾ ਸਿੰਘ ਜੀ ਮਹਾਰਾਜ ਜੀ ਦੇ ਸਨਮੁਖ ਖਲੋਤੇ ਰਹੇ
ਕਰਨ ਜੰਗ ਕੋ ਭਾਨ ਸਾਰੇ
ਜੰਗ ਕਰਨ ਵਾਸਤੇ ਤਿਆਰੀ ਕਰ ਲਈ ਬਾਬਾ ਬੰਦਾ ਸਿੰਘ ਜੀ ਨੇ
ਕਿਰਪਾ ਦੇਤੇ ਸਤਿਗੁਰੂ ਨਿਆਰੇ
ਸਤਿਗੁਰੂ ਜੀ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਬਾਬਾ ਬੰਦਾ ਸਿੰਘ ਜੀ ਵੱਲ ਵੇਖਿਆ ਹੈ
ਦੋਏਰਾ ਸ੍ਰੀ ਗੁਰ ਨਿਕਟ ਬਿਠਾਏ ਕਰ ਘਰ ਤੇ ਕਰ ਗਏ ਉਤਾਰ
ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆਪਣੇ ਕੋਲ ਬਿਠਾ ਕੇ ਆਪਣੇ ਗਾਤਰੇ ਚੋਂ ਕਿਰਪਾਨ ਉਤਾਰੀ ਹੈ
ਦੇਣ ਲੱਗੇ ਯੁੱਧ ਤੇਜ ਕੇ ਕਰਨ ਹੇਤ ਸਰਦਾਰ
ਤੇਜ ਸਹਿਤ ਪ੍ਰਤਾਪ ਸਹਿਤ ਗਾਤਰੇ ਦੀ ਉਹ ਸ੍ਰੀ ਸਾਹਿਬ ਕਿਰਪਾਨ ਮਹਾਰਾਜ ਜੀ ਬਾਬੇ ਬੰਦੇ ਬਹਾਦਰ ਨੂੰ ਦੇਣ ਲੱਗੇ ਇਹਨੂੰ ਸਾਰਿਆਂ ਦਾ ਮੁਖੀ ਸਰਦਾਰ ਬਣਾਉਣ ਲਈ
ਜੋ ਪਏ ਦਇਆ ਸਿੰਘ ਅਰ ਧਰਮ ਸਿੰਘ ਪੁੰਨ।
ਪਰ ਜਦੋਂ ਮਹਾਰਾਜ ਜੀ ਕਿਰਪਾਨ ਦੇਣ ਲੱਗੇ ਤੇ ਲਾਗੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਹੋਣੀ ਬੈਠੇ ਸਨ।
ਤੇ ਆਦਿ ਖਾਲਸਾ ਡਿਗਿਆ,
ਇਹਨਾਂ ਤੋਂ ਇਲਾਵਾ ਹੋਰ ਵੀ ਕਈ ਖਾਲਸੇ ਸਿੰਘ ਬੈਠੇ ਹੋਏ ਸਨ।
ਦੇਖ ਤੇ ਹੱਥ ਜੋੜ ਹੋਏ ਖਰੇ।
ਕਿਰਪਾਨ ਦੇਣ ਲੱਗੇ ਸਤਿਗੁਰੂ ਜੀ ਬੰਦਾ ਸਿੰਘ ਬਹਾਦਰ ਨੂੰ, ਉਹ ਸਿੰਘ ਉੱਠ ਕੇ ਖਲੋ ਗਏ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ।
ਗੁਰ ਅਦ ਕਿਰਪਾ ਕਰ ਧਰੇ।
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਤੁਸੀਂ ਅਦ ਕਿਰਪਾ ਦੇ ਰਸ ਵਿਚ ਢਲੇ ਹੋ,
ਜੇ ਕਰ ਖੜਗ ਦਿਓ ਇਨ ਧਰੇ।
ਕਹਿਣ ਲੱਗੇ ਮਹਾਰਾਜ ਜੀ ਜੇ ਤੁਸੀਂ ਇਹ ਤੇਗ ਇਹਨੂੰ ਦੇਣ ਲੱਗੇ ਹੋ,
ਪੰਥ ਆਪ ਕੋ ਕਿਆ ਤਲ ਕਰੇ।
ਮਹਾਰਾਜ ਤੁਹਾਡਾ ਪੰਥ ਕੀ ਕਰੇਗਾ, ਤੁਹਾਡਾ ਖਾਲਸਾ ਕੀ ਕਰੇਗਾ।
ਰਹੇ ਆਦਤੇ ਸੰਗ ਤੁਮਾਰੇ,
ਤੁਹਾਡਾ ਇਹ ਖਾਲਸਾ ਤੁਹਾਡਾ ਇਹ ਪੰਥ ਮੁੱਢ ਤੋਂ ਤੁਹਾਡੇ ਨਾਲ ਰਿਹਾ।
ਸਹੇ ਕਸ਼ਟ ਬੋ ਮਰੇ ਹਜ਼ਾਰੇ,
ਤੁਹਾਡੇ ਨਾਲ ਰਹਿ ਕੇ ਸੈਂਕੜੇ ਕਸ਼ਟ ਸਹਾਰੇ ਨੇ ਤੁਹਾਡੇ ਇਸ ਪੰਥ ਨੇ, ਔਰ ਸੈਂਕੜੇ ਸਿੰਘ ਜੰਗ ਦੇ ਮੈਦਾਨ ਦੇ ਵਿਚ ਸ਼ਹੀਦ ਹੋਏ ਨੇ।
ਸਰਬ ਅਕਾਲ ਸਿੰਘ ਕੇਰਾ।
ਮਹਾਰਾਜ ਜੀ ਤੁਸੀਂ ਇਹਨੂੰ ਇਹ ਕਿਰਪਾਨ ਦੇ ਦਿੱਤੀ, ਸ਼੍ਰੀ ਸਾਹਿਬ ਆਪਣੇ ਗਾਤਰੇ ਦੀ ਇਹਨੂੰ ਦੇ ਦਿੱਤੀ, ਤੇ ਤੁਹਾਡੇ ਪੰਥ ਦੀ ਏਡੀ ਕੁਰਬਾਨੀ ਅਕਾਰਥ ਚਲੀ ਜਾਏਗੀ, ਤੁਹਾਡੇ ਖਾਲਸੇ ਪੰਥ ਦੀ ਇਹ ਕੁਰਬਾਨੀ ਅਕਾਰਥ ਚਲੀ ਜਾਏਗੀ।
ਦਿਓ ਜਵਾਬ ਆਪੇ ਸਬੀਰਾ।
ਇਹਦਾ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਜਵਾਬ ਦਿਓ।
ਸੇਵਾ ਕਰਨੀ ਬਿਨੈ ਉਚਾਰੇ, ਇਸ ਤੇ ਬਿਨ ਕਿਆ ਬਸੀ ਹਮਾਰੇ।
ਮਹਾਰਾਜ ਫਿਰ ਸਾਡੇ ਬਸ ਦੇ ਵਿਚ ਕੱਲਾ ਸੇਵਾ ਕਰਨਾ ਹੀ ਲਿਖਿਆ ਪੰਥ ਦੇ, ਖਾਲਸੇ ਪੰਥ ਦੇ, ਕਿ ਪੰਥ ਸੇਵਾ ਹੀ ਕਰਦਾ ਰਹੇ, ਪੰਥ ਨੂੰ ਸਰਦਾਰੀ ਨਹੀਂ ਮਿਲੇਗੀ, ਕਿ ਪੰਥ ਨੂੰ ਜਥੇਦਾਰੀ ਨਹੀਂ ਮਿਲੇਗੀ। ਮਹਾਰਾਜ ਜੀ ਫਿਰ ਤਾਂ ਸਾਡੇ ਵਸ ਵਿਚ ਸੇਵਾ ਕਰਨਾ ਹੀ ਲਿਖਿਆ ਹੋਇਆ, ਫਿਰ ਸਾਡੇ ਵਸ ਵਿਚ ਹੋਰ ਕੀ ਹੈ।
ਇਹ ਕਲ ਕਾਲ ਅਕਾਲਤ ਖੋਵੋ।
ਮਹਾਰਾਜ ਜੀ ਸਾਡੀ ਘਾਲੀ ਹੋਈ ਘਾਲਣਾ, ਪੰਥ ਦੀ ਘਾਲੀ ਹੋਈ ਘਾਲਣਾ ਕਾਰਥ ਗਵਾਓਗੇ।
ਸਹੀ ਆਪਣੋ ਸਿੱਖ ਕਰ ਜੋ,
ਆਪਣਾ ਸਿੱਖ ਕਰਕੇ ਸਹੀ ਕਰਕੇ ਨਾ ਵੇਖੋਗੇ ਜਾਣੋਗੇ।
ਸਭ ਕੋ ਦਿਓ ਜਵਾਬ ਇਸ ਕਾਲਾ।
ਮਹਾਰਾਜ ਕਿੱਧਰ ਆਪ ਜੀ ਦੇ ਸਿੱਖ ਵੇਖਣਗੇ, ਤੇ ਆਪ ਜੀ ਕਿਰਪਾ ਕਰਕੇ ਹੁਣ ਸਾਰਿਆਂ ਨੂੰ ਜਵਾਬ ਦਿਓ।
ਕਿਆ ਕਰ ਸਕੇ ਖਾਲਸਾ ਜਾਲਾ,
ਆਪ ਜੀ ਦਾ ਇਹ ਖਾਲਸਾ ਹੁਣ ਕੀ ਕਰ ਸਕਦਾ ਹੈ।
ਕਿਮ ਕਹਿ ਸਭ ਕੇ ਦੇਖ ਪਰ ਆਏ,
ਕਹਿ ਕੇ ਭਾਈ ਦਇਆ ਸਿੰਘ ਧਰਮ ਸਿੰਘ ਹੋਣਾ ਦੇ ਨੇਤਰ ਭਰ ਆਏ, ਅੱਖਾਂ ਭਰ ਆਈਆਂ। ਖਾਲਸਾ ਜੀ ਇੱਥੇ ਸਿੰਘਾਂ ਨੇ ਇਹ ਸਮਝ ਲਿਆ, ਕਿਉਂਕਿ ਖਾਲਸਾ ਜੀ ਛੇਵੇਂ ਪਾਤਸ਼ਾਹ ਤੋਂ ਬਾਅਦ ਜਦੋਂ ਗੁਰਤਾ ਗੱਦੀ ਦਿੱਤੀ ਜਾਂਦੀ ਸੀ, ਜਿੱਥੇ 5 ਪੈਸੇ ਨਾਰੀਅਲ ਭੇਟ ਕੀਤਾ ਜਾਂਦਾ ਸੀ, ਨਾਲ ਇੱਕ ਸ਼੍ਰੀ ਸਾਹਿਬ ਦਿੱਤੀ ਜਾਂਦੀ ਸੀ, ਕਿਰਪਾਨ ਦਿੱਤੀ ਜਾਂਦੀ ਸੀ। ਹੁਣ ਸਿੰਘਾਂ ਨੇ ਇਹ ਸਮਝ ਲਿਆ ਵੀ ਸ਼ਾਇਦ ਸਤਿਗੁਰੂ ਜੀ ਇਹਨੂੰ ਗੁਰਤਾ ਗੱਦੀ ਦੇ ਦੇਣ ਲੱਗੇ ਨੇ, ਕਿਰਪਾਨ ਦੇ ਰਹੇ ਨੇ ਆਪਣੇ ਗਾਤਰੇ ਦੀ, ਕਿ ਸ਼ਾਇਦ ਗੁਰਤਾ ਗੱਦੀ ਦੇ ਦੇਣ ਲੱਗੇ ਨੇ, ਇਸ ਕਰਕੇ ਸਿੰਘਾਂ ਦੇ ਨੇਤਰ ਭਰ ਆਏ। ਮਹਾਰਾਜ ਪੰਥ ਨੇ ਇੰਨੀ ਘਾਲਣਾ ਘਾਲੀ, ਖਾਲਸੇ ਨੇ ਆਪ ਜੀ ਦੇ ਨਾਲ ਰਹਿ ਕੇ ਖਾਲਸੇ ਦੀ ਸੇਵਾ ਕਿੱਥੇ ਚਲੇ ਗਏ। ਇਹ ਅੱਜ ਮਿਲਿਆ ਤੁਹਾਨੂੰ, ਤੇ ਅੱਜ ਹੀ ਤੁਸੀਂ ਇਹਨੂੰ ਗੁਰਤਾ ਦੇ ਦੇਣ ਲੱਗੇ ਜੇ। ਇਹ ਕਹਿ ਕੇ ਸਿੰਘਾਂ ਦੇ ਨੇਤਰ ਭਰ ਆਏ, ਕਿੰਨਾ ਪ੍ਰੇਮ ਸੀ ਖਾਲਸੇ ਦੇ ਮਨ ਵਿਚ ਆਪਣੇ ਸਤਿਗੁਰਾਂ ਪ੍ਰਤੀ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਕੋਈ ਈਰਖਾ ਨਹੀਂ ਸੀ ਉਹਨਾਂ ਦੇ ਮਨ ਵਿਚ, ਦਵੇਸ਼ ਨਹੀਂ ਸੀ, ਕੇਵਲ ਇਹ ਭਾਵਨਾ ਸੀ ਕਿ ਮਹਾਰਾਜ ਪੰਥ ਦੀ ਝੋਲੀ ਚ ਕੀ ਪਾਉਣ ਲੱਗੇ ਹੋ, ਜਿਹੜੇ ਪੰਥ ਨੇ ਤੁਹਾਡੇ ਵਾਸਤੇ ਇੰਨੀ ਘਾਲਣਾ ਘਾਲੀ, ਆਪ ਜੀ ਦੇ ਨਾਲ ਰਹਿ ਕੇ ਸੇਵਾ ਕੀਤੀ, ਉਹ ਪੰਥ ਨੂੰ ਆਪ ਜੀ ਕੀ ਦੇਣ ਲੱਗੇ ਹੋ। ਇਹ ਪੰਥ ਦੀ ਘਾਲਣਾ ਦੀ ਗੱਲ ਹੋ ਰਹੀ ਹੈ। ਮਹਾਰਾਜ ਜੀ ਨੇ ਜਦੋਂ ਵੇਖਿਆ ਭਾਈ ਦਇਆ ਸਿੰਘ ਧਰਮ ਸਿੰਘ ਬਾਬਾ ਵਿਨੋਦ ਸਿੰਘ ਹੋਣੀ, ਤਿਨ੍ਹਾਂ ਦੇ ਨੇਤਰ ਭਰੇ ਹੋਏ ਨੇ,
ਰੁਦਤ ਅਦੇਕੇ ਚਿੰਤੇ ਉਪਾਏ।
ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਨੇਤਰ ਭਰ ਆਏ ਨੇ, ਇਨ੍ਹਾਂ ਦੇ ਮਨ ਚ ਹੋਰ ਖਿਆਲ ਆ ਗਿਆ, ਹੋਰ ਚਿੰਤਾ ਆ ਗਈ ਹੈ।
ਜੀਓ ਚੈਤ ਜੀਜੈ ਇਸ ਤੀਰ, ਖਰਗ ਖਾਲਸੇ ਕੇਰੇ ਤੀਰ।
ਮਹਾਰਾਜ ਜੀ ਜੇ ਇਹਨੂੰ ਦੇਣਾ ਹੀ ਚਾਹੁੰਦੇ ਹੋ ਕੁਝ, ਤੇ ਆਪਣੇ ਤੀਰ ਦੇ ਦਿਓ, ਆਪਣੇ ਤੀਰ ਬਖਸ਼ ਦਿਓ, ਤੇ ਜਿਹੜੀ ਇਹ ਖੜਗ ਹੈ ਤੇਗ ਹੈ ਇਹ ਤੁਸੀਂ ਆਪਣੇ ਖਾਲਸੇ ਕੋਲ ਹੀ ਰਹਿਣ ਦਿਓ, ਆਪਣੇ ਪੰਥ ਕੋਲ ਹੀ ਰਹਿਣ ਦਿਓ।
ਸੁਣ ਪੇਕੇ ਗੁਰ ਕਿਰਪਾ ਉਪਾਏ।
ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣੇ, ਕਿਰਪਾ ਦੇ ਘਰ ਵਿਚ ਸਾਹਿਬ ਜੀ ਆਏ,
ਉਹ ਤੁਮ ਸੰਸੈ ਹਿਰਦੈ ਉਠਾਏ।
ਕਹਿੰਦੇ ਹੋ ਭਾਈ ਸਿੰਘੋ, ਤੁਸੀਂ ਆਪਣੇ ਮਨ ਚ ਕਿਸ ਤਰ੍ਹਾਂ ਦਾ ਸੰਸਾ ਕਰ ਲਿਆ, ਤੁਸੀਂ ਆਪਣੇ ਹਿਰਦੇ ਵਿਚ ਕਿਸ ਤਰ੍ਹਾਂ ਦਾ ਸੰਦੇਹ ਕਰ ਲਿਆ।
ਗਿਆਨੋ ਹਿਰਦੈ ਕਮਾਇਕ ਮੇਰਾ, ਭੋਗੇ ਪੁੱਤਰ ਖਾਲਸਾ ਮੇਰਾ।
ਮਹਾਰਾਜ ਜੀ ਕਹਿੰਦੇ ਇਹਨੂੰ ਮੈਂ ਆਪਣਾ ਕਿਰਿੰਦਾ ਬਣਾਉਣ ਲੱਗਾ। ਬੰਦਾ ਸਿੰਘ ਬਹਾਦਰ ਸਾਡਾ ਕਿਰਿੰਦਾ ਹੈ ਔਰ ਜਿਹੜਾ ਖਾਲਸਾ ਪੰਥ ਆ ਉਹ ਮੇਰਾ ਪੁੱਤਰ ਹੈ। ਮਹਾਰਾਜ ਜੀ ਕਹਿੰਦੇ ਪੰਥ ਮੇਰਾ ਪੁੱਤਰ ਹੈ ਔਰ ਇਹ ਬੰਦਾ ਸਿੰਘ ਬਹਾਦਰ ਸਾਡਾ ਕਰਿੰਦਾ ਹੈ, ਇਹਨੂੰ ਅਸੀਂ ਆਪਣਾ ਕਰਿੰਦਾ ਥਾਪ ਕੇ ਭੇਜਣ ਲੱਗੇ ਹਾਂ।
ਰਿਪ ਕੰਟਕ ਇਹ ਬੀਨ ਮਿਟਾਵੇ।
ਜਿਹੜੇ ਦੁਸ਼ਮਣਾਂ ਰੂਪੀ ਕੰਟਕ ਨੇ ਉਹਨਾਂ ਨੂੰ ਇਹ ਚੁਣ ਚੁਣ ਕੇ ਖਤਮ ਕਰੇਗਾ।
ਵਿਚਰਤ ਸਿੰਘ ਅਨੇਕ ਸੁਖ ਪਾਵੇ।
ਅੱਜ ਉਹ ਮੇਰਾ ਖਾਲਸਾ ਪੁੱਤਰ ਜਦੋਂ ਵਿਚਰੇ ਤੇ ਉਹਨਾਂ ਨੂੰ ਕੋਈ ਕੰਡਾ ਨਾ ਚੁੱਭੇ, ਯਾਨੀ ਕਿ ਉਹਨਾਂ ਨੂੰ ਸਰਬ ਸੁਖ ਪ੍ਰਾਪਤ ਹੋਣ, ਉਹਨਾਂ ਨੂੰ ਕੋਈ ਦੁੱਖ ਨਾ ਪ੍ਰਾਪਤ ਹੋ ਕਰਨਾ ਪਵੇ।
ਰਾਜ ਦੇਸ਼ ਕੋ ਹੈ ਤੁਮਾਰੋ।
ਰਾਜ ਦੇਸ਼ ਸਭ ਕੁਝ ਖਾਲਸਾ ਜੀ ਤੁਹਾਡਾ ਹੋਵੇਗਾ।
ਸੋਨੇ ਟਰੈ ਕਿਸੂ ਤੇ ਟਾਰੋ।
ਇਹ ਨਹੀਂ ਕਿਸੇ ਕੋਲੋਂ ਟਾਲਿਆ ਟਲ ਸਕਦਾ।
ਇਹ ਚਿੰਤਾ ਤੁਮ ਦੇਹੁ ਮਿਟਾਏ, ਰਾਜ ਤੇਜ ਤੁਮ ਤੇ ਮੈਂ ਜਾਏ।
ਚਿੰਤਾ ਤੁਸੀਂ ਆਪਣੇ ਚਿੱਤ ਚੋਂ ਮਿਟਾ ਦਿਓ ਕਿ ਰਾਜ ਤੇਜ ਤੁਹਾਡੇ ਕੋਲੋਂ ਨਹੀਂ ਜਾਵੇਗਾ। ਖਾਲਸਾ ਜੀ ਕੁਰਬਾਨੀਆਂ ਕੀਤੀਆਂ ਨੇ ਤੁਸੀਂ ਤੇ ਇਹ ਕੁਰਬਾਨੀਆਂ ਦਾ ਫਲ ਰਾਜ ਤੇ ਤੇਜ ਦੇ ਰੂਪ ਵਿੱਚ ਤੁਹਾਨੂੰ ਹੀ ਪ੍ਰਾਪਤ ਹੋਵੇਗਾ। ਖਾਲਸਾ ਜੀ
ਹਰਖ ਤਰੋ ਚਿਤ ਚਾਤ ਜੈਸੇ।
ਤੁਸੀਂ ਆਪਣੇ ਚਿੱਤ ਵਿੱਚ ਹਰਖ ਤੇ ਖੁਸ਼ੀ ਰੱਖੋ।
ਬੰਦੇ ਕੋ ਬਖਸ਼ੇ ਸਰ ਤੈਸੇ।
ਅਸੀਂ ਬੰਦਾ ਸਿੰਘ ਬਹਾਦਰ ਨੂੰ ਤੀਰ ਹੀ ਬਖਸ਼ ਦਿੰਦੇ ਹਾਂ। ਜੇ ਤੁਹਾਨੂੰ ਤੇਗ ਨਹੀਂ ਪਾਉਂਦੀ ਤਾਂ ਅਸੀਂ ਤੀਰ ਹੀ ਬਖਸ਼ ਦਿੰਦੇ ਹਾਂ।
ਇਨ ਕਹਿ ਗਰੇ ਖਰਗ ਕੋ ਧਾਰਾ।
ਕਹਿ ਕੇ ਮਹਾਰਾਜ ਜੀ ਨੇ ਤੇਗ ਗਾਤਰੇ ਚ ਧਾਰਨ ਕਰ ਲਈ।
ਸਿੰਘਾਂ ਕੋ ਸਤਕਾਰ ਬਿਠਾਰਾ।
ਸਿੰਘਾਂ ਦਾ ਸਤਕਾਰ ਕਰਕੇ ਉਹਨਾਂ ਨੂੰ ਲਾਗੇ ਬਿਠਾਇਆ।
ਵਿਚ ਨਿਖੰਗ ਤੇ ਪਾਚੋ ਤੀਰ।
ਮਹਾਰਾਜ ਜੀ ਨੇ ਆਪਣੇ ਪੱਥੇ ਚੋਂ ਪੰਜ ਤੀਰ ਕੱਢੇ।
ਇਸ ਭਏ ਬੰਦੇ ਕੋ ਤੀਰ।
ਪੰਜ ਤੀਰ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼
ਛੇ ਮੁਕ ਕਹੋ ਜਤੀ ਰਹਿ ਜਾਵਤ।
ਮਹਾਰਾਜ ਜੀ ਨੇ ਇੱਕ ਬਚਨ ਵੀ ਕੀਤਾ ਬੰਦਾ ਸਿੰਘ ਬਹਾਦਰ ਨੂੰ, ਆਖਿਆ ਬੰਦਾ ਸਿੰਘ ਜੀ ਤੁਸੀਂ ਜੱਟ ਦੀ ਪਾਲਣਾ ਕਰਨੀ ਹੈ।
ਰਹੇ ਤੇਜ ਤੇਰੋ ਵਦ ਤਾਵਤ।
ਉਦੋਂ ਤੱਕ ਤੁਹਾਡਾ ਤੇਜ ਰਹੇਗਾ। ਅੱਜ ਕੱਲ ਇਸ ਗੱਲ ਤੇ ਕਈ ਸ਼ੰਕਾ ਕਰਨ ਲੱਗ ਪਏ ਨੇ ਕਿ ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਵਿਆਹ ਨਾ ਕਰਵਾਈ, ਕਿਉਂਕਿ ਉਨ੍ਹਾਂ ਨੇ ਆਪ ਸ਼ਾਦੀ ਕਰਾਈ, ਉਹ ਗ੍ਰਿਸਤ ਧਰਮ ਦੇ ਧਾਰਨੀ ਸਨ। ਸਤਿਗੁਰੂ ਜੀ ਨੇ ਗ੍ਰਿਸਤ ਮਾਰਗ ਨੂੰ ਮਾੜਾ ਨਹੀਂ ਕਿਹਾ। ਸੁਭਾਵਕ ਹੈ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਜਪ ਤਪ ਕਰਦਿਆਂ ਸਾਧਨਾ ਕਰਦਿਆਂ ਬਤੀਤ ਕੀਤੀ ਹੋਵੇ ਤੇ ਉਹ ਪਿਛਲੀ ਉਮਰੇ ਆ ਕੇ ਵਿਆਹ ਕਰਾਵੇ ਤੇ ਦੁਨੀਆਂ ਦੇ ਲੋਕਾਂ ਦੀ ਨਿਗਾਹ ਦੇ ਵਿੱਚ ਉਹਦਾ ਸਤਿਕਾਰ ਨਹੀਂ ਰਹਿੰਦਾ। ਲੋਕ ਕਹਿੰਦੇ ਨੇ ਭਾਈ ਕਿ ਹੁਣ ਇਹ ਪਿਛਲੀ ਉਮਰੇ ਆ ਕੇ ਵਿਆਹ ਕਰਨ ਲੱਗ ਪਿਆ, ਸਾਰੀ ਉਮਰ ਹੀ ਇਹਨੇ ਵਿਆਹ ਨਹੀਂ ਕਰਾਇਆ। ਸਤਿਗੁਰੂ ਜੀ ਚਾਹੁੰਦੇ ਸਨ ਬੰਦਾ ਸਿੰਘ ਬਹਾਦਰ ਦਾ ਸਤਿਕਾਰ ਬਰਕਰਾਰ ਰਹੇ। ਦੂਜਾ ਕਾਰਨ ਇਹ ਵੀ ਸੀ ਜਤੀ ਰਹਿਣ ਵਾਸਤੇ ਕਹਿਣ ਲਈ ਕਿ ਜਦੋਂ ਇਹ ਪਰਿਵਾਰਕ ਹੋ ਜਾਏਗਾ, ਗ੍ਰਿਸਤੀ ਹੋ ਜਾਏਗਾ, ਫਿਰ ਇਹਨੂੰ ਇਹ ਵਿਚਾਰ ਹੋ ਜਾਏਗੀ ਮੈਂ ਆਪਣੇ ਬੱਚਿਆਂ ਵੱਲ ਧਿਆਨ ਦੇਵਾਂ, ਪਰਿਵਾਰ ਵੱਲ ਧਿਆਨ ਦੇਵਾਂ, ਔਰ ਜਿਹੜਾ ਮੇਨ ਕੰਮ ਹੈ ਉਸ ਮਕਸਦ ਵਾਲੇ ਪਾਸੇ ਦੀ ਸੁਰਤ ਭਟਕ ਸਕਦੀ ਹੈ। ਇਸ ਕਰਕੇ ਸਤਿਗੁਰੂ ਜੀ ਵਰਜ ਰਹੇ ਨੇ, ਰੋਕ ਰਹੇ ਨੇ ਕਿ ਜਦੋਂ ਤੱਕ ਜਤੀ ਰਹੇਗਾ ਉਦੋਂ ਤੱਕ ਤੇਰਾ ਤੇਜ ਰਹੇਗਾ।
ਬ੍ਰਹਮਚਰਜ ਤੇ ਮੁਖ ਨਾ ਮੋੜੇ।
ਬ੍ਰਹਮਚਰਜ ਤੋਂ ਜਦੋਂ ਤੱਕ ਤੂੰ ਮੁਖ ਨਹੀਂ ਮੋੜੇਗਾ।
ਬ੍ਰਹਮਚਰਜ ਤੇ ਰਿਪ ਨਾ ਅੜੇ।
ਬ੍ਰਹਮਚਰਜ ਦੇ ਪ੍ਰਤਾਪ ਨਾਲ ਦੁਸ਼ਮਣ ਨਹੀਂ ਅੜੇਗਾ।
ਬ੍ਰਹਮਚਰਜ ਤੇ ਤੇਜ ਸੁਆਇਆ।
ਬ੍ਰਹਮਚਰਜ ਨਾਲ ਤੇਜ ਵਧਦਾ ਹੈ, ਬਲ ਵਧਦਾ ਹੈ।
ਬ੍ਰਹਮਚਰਜ ਤੇ ਸਭ ਕੁਝ ਪਾਇਆ।
ਬ੍ਰਹਮਚਰਜ ਦੇ ਨਾਲ ਬਲ ਤੇ ਤਾਕਤ ਦੀ ਪ੍ਰਾਪਤੀ ਹੁੰਦੀ, ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਬੰਦਾ ਭਇਓ ਜੇ ਬੰਦੀ ਵਿਆਹ ਹੈ।
ਬੰਦਾ ਭਇਆ ਹੈ, ਬੰਦਾ ਹੋਇਆ ਜੇ ਇਸਤਰੀ ਵਿਆਹੇਗਾ।
ਸਭ ਇਨ ਸਰਨ ਤੇਜ ਘੱਟ ਜਾਏ।
ਕਹਿੰਦੇ ਬੰਦਾ ਸਿੰਘ ਫਿਰ ਇਹਨਾਂ ਤੀਰਾਂ ਦਾ ਤੇਜ ਘੱਟ ਜਾਏਗਾ। ਜੇ ਤੂੰ ਬੰਦੀ ਵਿਆਹੇਗਾ ਭਾਵ ਇਸਤਰੀ ਵਿਆਹੇਗਾ ਤੇ ਇਹਨਾਂ ਤੀਰਾਂ ਦਾ ਤੇਜ ਵੀ ਘੱਟ ਜਾਏਗਾ।
ਯਮੁਨਾ ਪਾਰ ਜਾਏ ਸਭ ਥੋੜਾ।
ਮਹਾਰਾਜ ਜੀ ਕਹਿੰਦੇ ਜਾਓ ਯਮੁਨਾ ਦੇ ਪਾਰ ਜਾ ਕਰਕੇ ਤੁਸੀਂ ਆਪਣਾ ਤੇਜ ਵਧਾਓ।
ਹਲੋ ਦੁਸ਼ਟ ਕਾਲੋ ਬਦਰੂਰਾ।
ਦੁਸ਼ਟਾਂ ਨੂੰ ਵੈਰੀਆਂ ਨੂੰ ਮਾਰ ਕੇ ਆਪਣਾ ਬਲ ਵਿਖਾਓ।
ਪਰ ਬੂੜੀਏ ਤੇ ਕੁਛ ਜਾਏ।
ਬੂੜੀਏ ਨਗਰ ਤੋਂ ਪਰੇ ਕੁਝ ਜਾ ਕੇ
ਫਿਰੋ ਹੇਰ ਕੋ ਉੱਚੀ ਥਾਏ।
ਆ ਵੇਖ ਕੇ ਉੱਥੇ ਜਾ ਕੇ ਟਿਕਾਣਾ ਕਰਨਾ।
ਪਠੈ ਹੁਕਮਨਾਮਾ ਹਮ ਪਾਛੇ ਮਿਲੇ ਸਿੰਘ ਪੰਚੋਂ ਜਬ ਅਛੇ।
ਤੁਹਾਡੇ ਜਾਣ ਤੋਂ ਬਾਅਦ ਅਸੀਂ ਪਿੱਛੋਂ ਹੁਕਮਨਾਮੇ ਭੇਜਾਂਗੇ ਸਾਰੇ ਮਾਝੇ ਮਾਲਵੇ ਦੁਆਬੇ ਦੇ ਸਿੰਘਾਂ ਨੂੰ ਕਿ ਜਿੰਨੇ ਪੰਜ ਸ੍ਰੇਸ਼ਟ ਸਿੰਘ ਨੇ ਉਹ ਸਾਰੇ ਆ ਕੇ ਤੁਹਾਨੂੰ ਮਿਲਣਗੇ।
ਸਭ ਲੁੱਟਣ ਲਾਗੋ ਸਭ ਦੇਸ਼ਾ,
ਸਾਰੇ ਦੇਸ਼ ਵਿਚ ਜਿਹੜੇ ਜਿਹੜੇ ਜ਼ਾਲਮ ਜ਼ੁਲਮ ਕਰਨ ਵਾਲੇ ਨੇ ਉਨ੍ਹਾਂ ਨੂੰ ਸੋਧਾ ਲਾਉਣਾ ਹੈ।
ਲੜਨੇ ਆਏ ਵਿਸ਼ੇਸ਼ਾ,
ਅੱਗੇ ਲੜਨ ਆਵੇਗਾ ਉਨ੍ਹਾਂ ਨੂੰ ਸੋਧਾ ਲਾਉਣਾ ਹੈ।
ਪ੍ਰਥਮ ਦੌਰ ਜਿਸ ਠੋਰ ਸਡੋਰਾ, ਕਰੋ ਕਤਲ ਕਾਲੋ ਬਡਰੂਰਾ।
ਤੁਸੀਂ ਸਡੋਰੇ ਜਾਣਾ, ਸਡੋਰੇ ਜਾ ਕੇ ਉਥੋਂ ਦਾ ਜਿਹੜਾ ਪਾਪੀ ਹੈ ਜਿਹਨੇ ਪੀਰ ਬੁੱਧੂ ਸ਼ਾਹ ਨੂੰ ਪਕੜ ਕੇ ਸ਼ਹੀਦ ਕੀਤਾ ਉਹਨੂੰ ਜਾ ਕੇ ਸੋਧਾ ਲਾ ਕੇ ਮਾਰਨਾ ਹੈ।
ਪੁਨ ਤੁਰਕਨ ਕੋ ਪੁਰਖ ਸਭ ਮਾਰੋ,
ਜਿੱਥੇ ਤੁਰਕਾਂ ਤੇ ਮਲੇਛਾਂ ਦੇ ਨਗਰ ਨੇ ਉਹਨਾਂ ਨਗਰਾਂ ਨੂੰ ਲੁੱਟਣਾ ਤੇ ਮਾਰਨਾ ਹੈ।
ਕੁੱਟ ਕੁੱਟ ਕਰ ਦੁਸ਼ਟ ਸੰਘਾਰੋ,
ਕੁੱਟ ਕੇ ਤਿੰਨਾਂ ਦੁਸ਼ਟਾਂ ਦਾ ਸੰਘਾਰ ਕਰਨਾ ਹੈ।
ਜਬ ਦਲ ਵਧੈ ਸਿਰੰਦ ਸਿਧਾਰੋ, ਤਹਾਂ ਵਜ਼ੀਰ ਖਾਨ ਸਿਰਦਾਰੋ।
ਜਦੋਂ ਤੁਹਾਡਾ ਦਲ ਇੰਨਾ ਵੱਧ ਜਾਏ ਤੇ ਦਲ ਨੂੰ ਪੂਰਨ ਤੌਰ ਤੇ ਕੰਪਲੀਟ ਕਰਕੇ ਫਿਰ ਮਹਾਰਾਜ ਜੀ ਕਹਿੰਦੇ ਤੁਸੀਂ ਸਰਹੰਦ ਤੇ ਹਮਲਾ ਕਰਨਾ, ਔਰ ਸਰਹੰਦ ਦੇ ਸੂਬੇ ਵਜ਼ੀਰ ਖਾਂ ਪਾਪੀ ਨੂੰ ਮਾਰ ਕੇ ਸਾਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ, ਔਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ ਹੈ।
ਸਾਹਿਬਜ਼ਾਦੇ ਜੀ ਨੂੰ ਮਰਵਾਏ ਲੜਤ ਆਪ ਜਿਸ ਕੋ ਘਾਏ,
ਸਾਹਿਬਜ਼ਾਦੇ ਮਰਵਾਏ ਸ਼ਹੀਦ ਕਰਵਾਏ ਨੇ ਉਹਦੇ ਨਾਲ ਲੜ ਕੇ ਉਸ ਪਾਪੀ ਨੂੰ ਮਾਰਨਾ ਹੈ।
ਨਿਜ ਕਰ ਤੇ ਸਿਰ ਛੇਦਨ ਕਰੋ,
ਆਪਣੇ ਹੱਥਾਂ ਨਾਲ ਉਸ ਪਾਪੀ ਦਾ ਸਿਰ ਕੱਟਣਾ ਹੈ।
ਫਿਰ ਸਰਹੰਦ ਵਿਧਵੰਸ ਪਰੋ,
ਸਾਰਾ ਸਰਹੰਦ ਨਗਰ ਉਜਾੜ ਕੇ ਥੇ ਬਣਾ ਦੇਣਾ ਹੈ।
ਸਾਧੂ ਮੂਲਾ ਹੈ ਜਿਸ ਨਾਲ,
ਅੱਜ ਕਹਿੰਦੇ ਸਾਡਾ ਸਿੱਖ ਪਿਆਰਾ ਹੈ ਭਾਈ ਮੂਲ ਚੰਦ ਜੋ ਬੜਾ ਸਾਧੂ ਹੈ।
ਬਸੈ ਨਾ ਲੁੱਟੋ ਨਗਰ ਸੁਨਾਮ,
ਉਹ ਸੁਨਾਮ ਨਗਰ ਚ ਰਹਿੰਦਾ, ਸੁਨਾਮ ਨੀ ਲੁੱਟਣਾ, ਸੁਨਾਮ ਸ਼ਹਿਰ ਨੂੰ ਨੀ ਲੁੱਟਣਾ, ਕਿਉਂਕਿ ਉੱਥੇ ਸਾਡਾ ਇੱਕ ਸੇਵਕ ਭਾਈ ਮੂਲ ਚੰਦ ਜੀ ਰਹਿੰਦਾ ਹੈ।
ਪ੍ਰਦੇਸ਼ ਮੈਂ ਕਾਲੋ ਰੂਰਾ,
ਬਾਕੀ ਸਾਰੇ ਦੇਸ਼ ਵਿਚ ਹੱਲਾ ਕਰਨਾ ਜ਼ੋਰ ਘੱਲਣਾ ਹੈ।
ਲੂਟ ਕੁੱਟ ਲੀਜਾ ਸਭ ਠੋਰਾ,
ਸਭ ਥਾਵਾਂ ਤੇ ਜਿੱਥੇ ਜਿੱਥੇ ਮਲੇਛ ਹੋਣ ਉਨ੍ਹਾਂ ਨੂੰ ਸੋਧਾ ਲਾਉਣਾ ਹੈ।
ਪੁਨੇ ਪਹਾੜ ਵਿਖੇ ਪ੍ਰਵੇਸ਼,
ਪਹਾੜਾਂ ਦੀਆਂ ਰਿਆਸਤਾਂ ਵਿਚ ਜਾ ਕੇ ਪ੍ਰਵੇਸ਼ ਕਰਨਾ ਹੈ।
ਰਾਜੇ ਰਾਣੇ ਰਾਵ ਵਿਸ਼ੇਸ਼,
ਉਥੋਂ ਦੇ ਜਿਹੜੇ ਰਾਜੇ ਰਾਣੇ ਨੇ ਵਿਸ਼ੇਸ਼ ਕਰਕੇ ਉਨ੍ਹਾਂ ਨੂੰ ਜਾ ਕੇ ਆਪਣੇ ਕਾਬੂ ਕਰਨਾ ਹੈ।
ਵਿਦਵੰਸਨ ਕਰਕੇ,
ਵੱਡੇ ਮੀਏ ਗਣਾਂ ਦਾ ਵਿਧਵੰਸ ਕਰਨਾ, ਨਾਸ ਕਰਨਾ ਹੈ।
ਸਭ ਧਾਰਨ ਕੇ ਵਿਖੇ ਵਿਚਰ ਕੇ,
ਸਾਰੀਆਂ 22 ਧਾਰ ਦੀਆਂ ਰਿਆਸਤਾਂ ਦੇ ਵਿਚ ਵਿਚਰਨਾ ਹੈ।
ਖੋਜ ਖੋਜ ਦੋ ਹੀ ਗੁਰ ਕਰਕੇ, ਅੰਤਕ ਧਾਮ ਪਛਾਵਨ ਕਰਕੇ,
ਖੋਜ ਖੋਜ ਕੇ ਗੁਰੂ ਘਰ ਦੇ ਜਿਹੜੇ ਦਰੋਹੀ ਨੇ ਉਨ੍ਹਾਂ ਨੂੰ ਪਕੜ ਕੇ ਉਨ੍ਹਾਂ ਨੂੰ ਜਮਪੁਰੀ ਨੂੰ ਭੇਜਣਾ ਹੈ।
ਲਿਓ ਬਦਲਾ ਜਿਵ ਜਾਂਦਾ ਦੇਸ਼,
ਬਦਲਾ ਲੈਣਾ ਹੈ ਤਾਂ ਜੋ ਸਾਰੇ ਦੇਸ਼ ਨੂੰ ਪਤਾ ਲੱਗ ਜਾਏ ਕਿ ਗੁਰੂ ਕੇ ਬਹਾਦਰ ਯੋਧੇ ਬਦਲਾ ਲੈਣਾ ਵੀ ਜਾਣਦੇ ਨੇ।
ਜੈ ਕਹਿ ਧੂਮ ਮਚਾਏ ਵਿਸ਼ੇਸ਼,
ਕਹਿ ਜਾ ਕੇ ਭਾਰੀ ਧੂਮ ਮਚਾਉਣੀ ਹੈ। ਫਿਰ ਬੁੱਧੂ ਸ਼ਾਹ ਦੀ ਸ਼ਹੀਦੀ ਦਾ ਵੀ ਜਾ ਕੇ ਬਦਲਾ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸੰਕੇਤ ਦੇ ਰਹੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ। ਮਹਾਰਾਜ ਜੀ ਨੇ ਮੁਨਸ਼ੀ ਬਣਾਇਆ ਖਾਲਸੇ ਦਾ, ਨਾ ਕਿ ਖਾਲਸੇ ਦਾ ਜਥੇਦਾਰ ਬਣਾਇਆ। ਜਥੇਦਾਰੀ ਮਹਾਰਾਜ ਜੀ ਨੇ ਪੰਜ ਸਿੰਘਾਂ ਨੂੰ ਦੇ ਕੇ ਭੇਜੀ, ਬਾਬਾ ਬਿਲੋਦ ਸਿੰਘ ਹੋਣਾ ਨੂੰ, ਬਾਬਾ ਤਾਨ ਸਿੰਘ ਜੀ। ਤੋ ਇਨ੍ਹਾਂ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਥੇਦਾਰੀ ਦੇ ਕੇ ਭੇਜਿਆ। ਰਤਨ ਸਿੰਘ ਭੰਗੂ ਨੇ ਵੀ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਿਆ ਕਿ ਬੰਦਾ ਬਖਸ਼ੀ ਖਾਲਸਾ, ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਖਾਲਸੇ ਪੰਥ ਦਾ ਬਖਸ਼ੀ ਬਣਾ ਕੇ ਭੇਜਿਆ, ਨਾ ਕਿ ਮੁਖੀ ਤੇ ਆਗੂ ਬਣਾ ਕੇ ਮਤਹਿਤ ਕਰਕੇ ਭੇਜਿਆ ਵੀ ਤੁਸੀਂ ਪੰਜਾਂ ਦੇ ਅਧੀਨ ਹੋ ਕੇ ਵਿਚਰਨਾ ਹੈ। ਤੋ ਇਸ ਪ੍ਰਕਾਰ ਨਾਲ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਨੂੰ ਆ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।